ਸੂਹੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਛੰਦ ਹੈ, ਪਰ ਚਾਰ ਪਦਿਆਂ ਵਿੱਚ ਹੈ। ਪਦਾ ਪੈਰ ਨੂੰ ਕਹਿੰਦੇ ਨੇ, ਇੱਕ ਪੈਰ ਤੇ ਨਹੀਂ, ਇੱਕ ਪਦੇ ਵਿੱਚ ਗੱਲ ਨਹੀਂ ਆਉਂਦੀ, ਚਾਰ ਚਰਨਾਂ ਵਿੱਚ ਆਉਂਦੀ ਹੈ, ਚਾਰ ਪੜਾਵਾਂ ਵਿੱਚ ਆਉਂਦੀ ਹੈ, ਚਾਰ ਤਰੀਕਿਆਂ ਨਾਲ ਆਉਂਦੀ ਹੈ। ਮੂਲ ਵਿਚਾਰਧਾਰਾ ਇਹ ਹੈ, ਪ੍ਰਭੂ ਦੀ ਟੇਕ, ਈਸ਼ਵਰ ਦੀ ਟੇਕ। ਐਸਾ ਦੇਖਿਆ ਗਿਆ ਜਦ ਮਨੁੱਖ ਹਰ ਜਗ੍ਹਾ ਤੋਂ ਨਿਆਸਰਾ ਹੁੰਦਾ ਹੈ ਤਾਂ ਫਿਰ ਪਰਮਾਤਮਾ ਦਾ ਆਸਰਾ ਪਕੜਦਾ, ਉਸ ਤੋਂ ਪਹਿਲੇ ਨਹੀਂ। ਜੈਸੇ ਰੋਗੀ ਹੋਵੇ, ਬਿਮਾਰ ਹੋਵੇ, ਉਸ ਪਹਿਲੇ ਤੇ ਐਲੋਪੈਥੀ ਡਾਕਟਰਾਂ ਦੇ ਚੱਕਰ ਚ ਪਵਾਂਗੇ। ਕਿਧਰੇ ਅਸਾਦ ਰੋਗ ਹੈ, ਬੜਾ ਇਲਾਜ ਕਰਾਇਆ ਨਹੀਂ ਠੀਕ ਹੋਇਆ, ਚਲੋ ਆਯੁਰਵੇਦ ਦੇਖ ਲੈਂਦੇ ਹਾਂ, ਹੋਮਿਓਪੈਥੀ ਦੇਖ ਲੈਂਦੇ ਹਾਂ। ਫਿਰ ਇਹ ਹੋਮਿਓਪੈਥੀ ਔਰ ਆਯੁਰਵੇਦਿਕ ਢੰਗ ਨਾਲ ਇਲਾਜ ਕਰਾਉਂਦਾ ਨਹੀਂ ਠੀਕ ਹੋਇਆ। ਹੋਮਿਓਪੈਥੀ ਵੀ ਠੀਕ ਨਹੀਂ ਕਰ ਸਕੀ, ਆਯੁਰਵੇਦ ਨਾਲ ਵੀ ਰੋਗ ਦੂਰ ਨਹੀਂ ਹੋਇਆ, ਚਲੋ ਨੇਚਰਪੈਥੀ ਪਰ ਉਸ ਨਾਲ ਵੀ ਮਸਲਾ ਹੱਲ ਨਹੀਂ ਹੋਇਆ। ਜਦ ਸਾਰੀ ਜਗ੍ਹਾ ਤੋਂ ਮਨੁੱਖ ਨਿਆਸਰਾ ਹੋ ਗਿਆ, ਯੂਨਾਨੀ ਤਿਬ ਦੇਖ ਲਿਆ, ਆਯੁਰਵੇਦ ਦੇਖ ਲਿਆ, ਹੋਮਿਓਪੈਥੀ ਦੇਖ ਲਈ, ਨੈਚੁਰਪੈਥੀ ਦੇਖ ਲਈ, ਐਲੋਪੈਥੀ ਦੇਖ ਲਈ, ਹਰ ਜਗ੍ਹਾ ਤੋਂ ਜਦ ਨਿਰਾਸ਼ ਹੋਇਆ, ਉਸ ਸਮੇਂ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ, ਗੁਰੂ ਦੀ ਟੇਕ ਪਕੜਦਾ। ਪਰ ਮਹਾਰਾਜ ਦੀ ਬਾਣੀ ਐਸਾ ਕਹਿੰਦੀ ਹੈ ਜੋ ਸ਼ੁਰੂ ਸ਼ੁਰੂ ਦੇ ਚ ਪਰਮਾਤਮਾ ਦੀ ਟੇਕ ਪਕੜ ਲਵੇ, ਪਰਮਾਤਮਾ ਦਾ ਆਸਰਾ ਪਕੜ ਲਵੇ, ਜ਼ਿੰਦਗੀ ਵਿੱਚ ਕਦੀ ਬੇਆਸਰਾ ਹੁੰਦਾ ਹੀ ਨਹੀਂ, ਨਿਆਸਰਾ ਹੁੰਦਾ ਹੀ ਨਹੀਂ। ਪਰ ਪੂਰਨ ਭਰੋਸੇ ਨਾਲ, ਪੂਰੀ ਇਕਾਗਰਤਾ ਦੇ ਨਾਲ ਇਹ ਟੇਕ ਪਕੜਨੀ ਕਠਿਨ ਹੈ, ਕਠਿਨ ਹੈ। ਬੇਆਸਰਾ ਹੋਏ ਬਿਨਾਂ ਉਹਦਾ ਆਸਰਾ ਪਕੜਨਾ ਔਖਾ ਹੈ। ਜਿਵੇਂ ਮੈਂ ਇੱਕ ਉਦਾਹਰਣ ਦਿੱਤਾ, ਜ਼ਿੰਦਗੀ ਦੇ ਹਰ ਪਹਿਲੂ ਵਿੱਚ ਐਸਾ ਹੀ ਹੈ। ਪਰ ਜਿਹੜਾ ਮਨੁੱਖ ਸ਼ੁਰੂ ਤੋਂ ਹੀ ਪ੍ਰਭੂ ਦਾ ਦਾਮਨ ਪਕੜ ਲੈਂਦਾ, ਆਪਣੀ ਨੌਕਾ ਪ੍ਰਭੂ ਦੇ ਹਵਾਲੇ ਕਰ ਦਿੰਦਾ, ਫਿਰ ਐਸੇ ਮਨੁੱਖ ਦਾ ਮਕਸਦ ਹੱਲ ਹੋ ਜਾਂਦਾ। ਇਸ ਪਾਵਨ ਪਵਿੱਤਰ ਵਾਕ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੁਝ ਐਸਾ ਹੀ ਬਿਆਨ ਕੀਤਾ ਹੈ। ਕਿਉਂਕਿ ਚਾਰ ਪਦੇ ਨੇ, ਪਹਿਲੇ ਕੁਝ ਪਦਿਆਂ ਦੇ ਆਖਰੀ ਅਰਥ ਜੋ ਹੈ, ਸਰਵਨ ਕਰੋ, ਮੂਲ ਵਿਚਾਰਧਾਰਾ ਮੈਂ ਤੁਹਾਡੇ ਸਾਹਮਣੇ ਰੱਖੀਏ, ਈਸ਼ਵਰ ਦੀ ਟੇਕ, ਪ੍ਰਭੂ ਦੀ ਟੇਕ। ਮਨੁੱਖ ਜੀਵਦਾ ਹੈ ਵੱਖ ਵੱਖ ਆਸਰੇ ਬਣਾ ਕੇ, ਸਿਰਫ ਇੱਕ ਪ੍ਰਮਾਤਮਾ ਨੂੰ ਆਸਰਾ ਉਦੋਂ ਬਣਾਉਂਦਾ ਜਦ ਬੇਆਸਰਾ ਹੋ ਜਾਏ। ਉਸ ਤੋਂ ਪਹਿਲੇ ਨਹੀਂ। ਉਸ ਤੋਂ ਪਹਿਲੇ ਅਗਰ ਆਸਰਾ ਪਕੜਦਾ ਵੀ ਹੈ, ਰੰਚਕ ਮਾਤਰ ਬਹੁਤ ਛੋਟਾ ਜਿਹਾ ਐਸਾ। ਪੂਰਨ ਆਸ, ਆਸ ਦੀ ਡੋਰੀ ਇਹ ਪ੍ਰਮਾਤਮਾ ਦੇ ਨਾਲ ਨਹੀਂ ਜੋੜਦਾ। ਪਾਵਨ ਪਵਿੱਤਰ ਵਾਕ ਇਹ ਪ੍ਰੇਰਣਾ ਦੇ ਰਿਹਾ, ਆਸਰਾ ਤੇ ਉਹੀ ਹੈ, ਪ੍ਰਮਾਤਮਾ ਹੈ, ਔਰ ਉਹੀ ਅਨੇਕਾਂ ਰੂਪਾਂ ਵਿੱਚ ਮਨੁੱਖ ਦੇ ਕਾਰਜਾਂ ਨੂੰ ਸਵਾਰਦਾ ਹੈ। ਇਹ ਗੱਲ ਵੱਖਰੀ ਹੈ, ਮਨੁੱਖ ਮਨੁੱਖ ਤੋਂ ਪ੍ਰਭਾਵਿਤ ਹੈ। ਮਨੁੱਖ ਨੂੰ ਆਸਰਾ ਬਣਾਉਣਾ, ਇਹ ਮਨੁੱਖ ਭਾਵੇਂ ਪਰਿਵਾਰਕ ਨੇ ਤੇ ਭਾਵੇਂ ਧਾਰਮਿਕ ਨੇ, ਕੋਈ ਮਨੁੱਖ ਚਾਹੀਦਾ ਹੈ। ਮਨੁੱਖ ਹੀ ਗੁਰੂ ਚਾਹੀਦਾ ਹੈ, ਮਨੁੱਖ ਹੀ ਰੱਬ ਚਾਹੀਦਾ ਹੈ, ਮਨੁੱਖ ਹੀ ਪਰਿਵਾਰ ਦੇ ਸਦੱਸ ਚਾਹੀਦੇ ਨੇ। ਇਹ ਮਨੁੱਖ ਤੋਂ ਉੱਚਾ ਨਹੀਂ ਉੱਠਦਾ, और मंग मनुख हो के मनुख बोल कर दे। जबकि सदगुरु समझाने ने मानुख की टेक बिरथी सब जान व्यर्थ जान, देवन को एक है भगवान। मनुख दा मनुख दे अगों फरियाद करना, भाई गुरदास ते कहने मनमुख होए बंदे दा बंदा, तो मनमुख है ते बंदे दी बंदगी करन लग पे, ते बंदे दा बंदा बन गया। जबकि इसनु गुरु दा बंदा बनना चाहिदा, प्रभु दा बंदा बनना चाहिदा। बंदे दा मतलब ही है जो बंदगी करदा है, खुदा दी बंदगी करदा है। बंदा पैदा शुद्ध बराए बंदगी, भाई साहब भाई नंदलाल, बंदा है इसे वास्ते बंदगी करे, प्रभु दी टेक पकड़े, गुरु दी टेक पकड़े। पकड़दा उदों कदों जदों सारे आसरे टूट जांदे ने, जद देखदा मनुख कोल कुछ भी नहीं बनिया, चाहे ए मनुख परिवार दे मेंबर सन, चाहे मनुख मित्र सन, चाहे मनुख कोई संत से, देहधारी अपने आप नू गुरु कहलाण वाला ए से, किधरे भी खेड नहीं बने। सब जगह तो न्यासरा होके ही मनुख ईश्वर का आसरा पकड़दा। इस पावन पवित्र वाग दे साहिब समझा रहे ने, नहीं तू शुरू तो ही प्रभु का आसरा पकड़। जितने सौखे ढंग नाल मैं कह रहा, इतनी पूरी एकाग्रता ते भरोसे नाल आसरा पकड़ना औखी गल है। की होया, मत्था टेक रहे, बाणी पढ़ रहे, आ रहे हैं गुरुद्वारे, पर अजे जिंदगी दे सहारे इन्हें होर बनाए हुए, अजे जीवन दी डोर इसने किसे होर दे हथ पकड़ाई हुई है, अजे डोरी इसने प्रभु नू नहीं पकड़ाई। प्रभ डोरी हाथ तुम्हारे, कबीर कूकर राम को मुतिया मेरो नाव, गले हमारे जेवरी जै खिंचे तै जाओ। हे राम, मैं तेरा कूकर हां, ते मैं अपने गले दी रसी तेरे हथ पकड़ा दिती, हुण जिधर तू लै जा कबूल परवान। ऐसा ते कोई कर सकदा जिहनूं पूरा भरोसा है, पर एक बहुत वड्डी घटना घट जांदी है, जीवन विच क्रांति हो जांदी है, जद मनुख डोरी राम नू पकड़ा देंदा। ऐ लै, गले हमारे जेवरी जै खिंचे तै जाओ। अक्सर कुत्तियां दे लोकी नाम भी रखदे ने, उस जमाने च लगदा है लोकी बहुते नाम मोती रखदे होणे ने। तो कबीर कहिंदे ने, हे प्रभु, मैं तेरे दर दा कुत्ता पर मोती मेरा नाम, मोतिया मेरो, गले हमारे जेवरी जै खिंचे तै जाओ। जितने सौखे ढंग नाल इस श्लोक में थोनू सरवण करा दिता है, इतना सौखा नहीं है कि गले दी रसी प्रभु नू पकड़ा दे, गुरु नू पकड़ा दे। पहला जिधर लै चलो, हुण जिधर लै चलो तो मुराद दुख मिल गया ठीक है, सुख मिल गया ठीक है, कार्य सफल हो गया ठीक है, नहीं सफल होया तां भी ठीक है, जो तेरी रजा में उस विच राजी, पर तू मेरे लिए बुरा नहीं सोचेगा, तू जो भी करेगा वो मेरे लिए चंगा होगा। ये गल वखरी है कि मेरी ना समझी करके मैं उसनु समझा कि मेरे नाल चंगा नहीं होया, चंगा नहीं होया, ये मैं अपनी कम अकली करके सोचा कि जो कुछ मेरे नाल होया ये ठीक नहीं होया, पर तेरी तरफों जो मेरे नाल होया वो ठीक ही होया, वो गलत नहीं होया, वो बिल्कुल सही होया। इस तरह की पूरी धारणा, दृढ़ विश्वास जिसका बन जाए, समझ लो वो भव सागर तो पार हो गया, اس طرح دی وچار ہے، آپ لڑی وار سرون کرو. ہاں جی، ایک دفعہ پیار نال آکھو ستنام سری واہ
ستنام واہ.
نتنیم کتھوں کریے؟ ساری بھج دوڑ آرام کرن لئی، آرام کرن دی ویل کوئی نہیں. کئی اس طرح بھی چھوٹی عقل دے کہہ دیندے نے گانی جی ساڈے کول تے مرن دی وی ویل کوئی نہیں. ایک دو سجنا نو میں کدھرے کہہ بیٹھا، مڑ کے ہن مینوں اس طرح نہیں کہندے، جن نے یہ آخیا ساڈے کول تے مرن دی وی ویل کوئی نہیں. میں کہ توں دیکھدا رہ جائے گا، موت اپنا سما کڈ لے گی. انہیں کڈ، تو دیکھدا ہی رہ جائے گا. تو کتنا بھی آپ ساڈے کول مرن دی ویل نہیں، پر موت کول ویل ہے، آ جائے گی، آ جائے گی. منک سمجھدا نہیں، پربھو دے گھر سب کچھ ہے، سب کچھ ہر ایک دے کول نہیں آتا. گھر تاں تیرے سب کچھ ہے، وہ دے گھر امرت دے بھنڈارے بھرے ہوئے نے. ایسیاں وستواں جو مرتو تو رہت کر دیں گے، وڈا بہ تے موت دئی ہے. تے میں اکثر عرض کرتا ہوں، موت ایک طرح دی نہیں، صرف شریرک موت نہیں آتی، آرتھک موت، سماجک موت، راجنیتک موت، روحانی موت، کوئی ایک موت آتی ہے. چلتے ہوئے سواس رک جان شریرک موت، آمدہ ہویا دھن رک جائے تے جڑا کول ہے سارا چلا جائے، آرتھک موت. کہندے تے ارتھ دی دنیا ختم ہو گئی، ختم. سماجک موت، کوئی کلنک لگ گیا، کوئی داغ لگ گیا، برادری وچ بنی ہوئی پرتشٹھا ختم ہو گئی. جویں مردے دا سر اچا نہیں آتا، یہ سماج دے سر اچا نہیں آتا. مر گیا سماجک موت، راجنیتک موت. پبلک نے سمرتھن واپس لے لیا ہے، ہور سمرتھن ملنا اوکھا ہو گیا ہے. تو سہجے سہجے کی آتا ہے، راجنیتک موت ہو جاتی ہے. ساری دنیا وچ اس طرح دے لیڈر گھوم رہے ہیں جنہاں دا توتی کسے وقت بولدا سی، ریڈیو اخبار تے یہی چھائے ہوئے سن، ٹی وی تے یہی چھائے ہوئے سن، گفتگو دا مرکز یہی بنے ہوئے سن، گل بات دا مدعا یہی بنے ہوئے سن. اج نہیں ہے، اج کسے گلی چ لنگ جان تے پتہ ہی نہیں چلدا جویں گوشالے دی گو، کچھ بھی نہیں پتا چلتا. انہاں نو دیکھ کے کہنا پیندا ہے راجنیتک تل تے موت ہو گئی. ساری دنیا وچ اس طرح دے راجنیتک موجود نے جو راجنیتی دی دنیا چ ختم ہو گئی. شریرک موت، آرتھک موت، سماجک موت، راجنیتک موت. اس تو بعد جڑی پربل موت مندے نے وہ ہے روحانی موت. سمرن چلے تے زندگی ہے، نہ چلے تے موت ہے. آنکھاں جیواں بسرے مرد، سو جیویا جس من وسیا سوئے، نانک اور نہ جیوے ہوئے، جے جیوے پت لکھی جائے، سب حرام جیتا کچھ کھائے. مرنن بسرن گوبندے، جیونن ہر نام دیاونے. گرو ارجن دیو جی، پربھو نو بھول جانا ہی موت ہے. کیڑی موت؟ روحانی موت، ادھیاتمک موت. انو یاد کرنا ہی روحانی زندگی ہے. یہ ساریاں زندگیاں جدے کول ہون انو پورن پرک کہندے نے. یہ دے کول شریرک زندگی بھی ہے، یہ دے کول سماجک زندگی بھی ہے، یہ دے کول راجنیتک زندگی بھی ہے، یہ دے کول آرتھک زندگی بھی ہے، اور یہ دے کول ادھیاتمک زندگی بھی ہے. یہ سارا جیون ہر ایک دے کول نہیں آتا. ਇੱਕ ਜੀਵਨ ਹੁੰਦਾ ਇੱਕ ਨਹੀਂ, ਕਿਧਰੇ ਇੱਕ ਹੁੰਦਾ ਬਾਕੀ ਸਾਰੇ ਨੇ, ਬਾਕੀ ਸਾਰੇ ਕੱਲ ਉਹਦੇ ਮੁਰਗਾ ਹੁੰਦੇ ਨੇ, ਮਰਿਆ ਹੁੰਦਾ ਮਰਿਆ ਹੁੰਦਾ। ਹਰ ਪਹਿਲੂ ਦੀ ਜ਼ਿੰਦਗੀ ਪ੍ਰਭੂ ਕੋਲ ਮੌਜੂਦ ਹੈ, ਸਭ ਕੁਛ ਸਭ ਕੁਛ ਹੈ ਘਰ ਦਿਸ ਕੇ ਬਲਰਾਮ ਜੀ। ਹਰ ਤਰ੍ਹਾਂ ਦਾ ਅੰਮ੍ਰਿਤ, ਅੰਮ੍ਰਿਤ ਕੀ ਮ੍ਰਿਤੂ ਤੋਂ ਰਹਿਤ ਕਰਨਾ, ਹਰ ਤਰ੍ਹਾਂ ਦੀ ਜ਼ਿੰਦਗੀ ਪਰਮਾਤਮਾ ਦੇ ਕੋਲ ਹੈ, ਉਹਦੇ ਨਾਲ ਜੁੜ ਜਾਈਏ ਤਾਂ ਸਾਰੀ ਤਰ੍ਹਾਂ ਦੀ ਜ਼ਿੰਦਗੀ ਪ੍ਰਾਪਤ ਹੋ ਜਾਂਦੀ ਹੈ, ਹਰ ਤਰ੍ਹਾਂ ਦਾ ਜੀਵਨ ਪ੍ਰਾਪਤ ਹੋ ਜਾਂਦਾ। ਔਰ ਹਰ ਤਰ੍ਹਾਂ ਦਾ ਜੀਵਨ ਜਿਹਦੇ ਕੋਲ ਹੋਵੇ ਉਹਨੂੰ ਪੂਰਨ ਪੁਰਖ ਕਹਿ ਜਾਂਦਾ, ਇਹ ਤੇ ਮੁਕੰਮਲ ਹੈ। ਜੀਂਦੇ ਨੇ ਲੋਕ, ਕੋਈ ਅੱਧੇ ਨੇ, ਕੁਝ ਇੱਕ ਚੌਥਾਈ ਜੀਂਦੇ ਨੇ, ਕੋਈ ਦਸਵਾਂ ਭਾਗ ਜੀਂਦੇ ਨੇ, ਪੂਰਨ ਪੁਰਖ ਤੇ ਕੋਈ ਕੋਈ ਹੁੰਦਾ। ਇਹ ਮੈਲਸ ਕਰਦਾ ਪੂਰਨ ਪੁਰਖ, ਇਹਦੇ ਕੋਲ ਰੂਹਾਨੀ ਜ਼ਿੰਦਗੀ ਵੀ ਹੈ, ਇਹਦੇ ਕੋਲ ਆਰਥਿਕ ਜੀਵਨ ਵੀ ਹੈ, ਇਹਦੇ ਕੋਲ ਰਾਜਨੀਤਿਕ ਜੀਵਨ ਵੀ ਹੈ, ਇਹਦੇ ਕੋਲ ਸਮਾਜਿਕ ਜੀਵਨ ਵੀ ਹੈ, ਸਰੀਰਕ ਜੀਵਨ ਤੇ ਹੈ ਹੀ। ਇਹ ਸਾਰੀਆਂ ਜ਼ਿੰਦਗੀਆਂ ਉਹਦੇ ਕੋਲ ਨੇ। ਇਸ ਤਰ੍ਹਾਂ ਦੇ ਇਤਿਹਾਸ ਵਿੱਚ ਕੁਝ ਮਨੁੱਖ ਆਉਂਦੇ ਨੇ, ਜੈਸੇ ਕਹਿ ਦਈਏ ਭਾਈ ਗੁਰਦਾਸ ਜੀ ਕਹਿੰਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਿਹੜਾ ਜੀਵਨ ਉਹਦੇ ਕੋਲ ਨਹੀਂ ਹੈ? ਆਰਥਿਕ ਜੀਵਨ ਉਹਦੇ ਕੋਲ ਹੈ, ਸੋਨੇ ਦੇ ਬਰਤਨਾਂ ਵਿੱਚ ਭੋਜਨ ਛਕਦਾ, ਸਵਰਨ ਮਹਿਲਾਂ ਚ ਰਹਿੰਦਾ, ਸਮਾਜਿਕ ਜੀਵਨ ਬੜੀ ਪ੍ਰਤਿਸ਼ਠਾ ਹੈ, ਬਹੁਤ ਪ੍ਰਤਿਸ਼ਠਾ, ਰਾਜਨੀਤਿਕ ਜੀਵਨ ਹੈ, ਆਰਥਿਕ ਜੀਵਨ ਹੈ, ਸਮਾਜਿਕ ਜੀਵਨ ਹੈ। ਔਰ ਇਹ ਸਾਰੇ ਜੀਵਨ ਕਿਉਂ ਨੇ? ਕਿਉਂਕਿ ਇਹਦੇ ਕੋਲ ਰੂਹਾਨੀ ਜੀਵਨ ਹੈ। ਪ੍ਰਭੂ ਨਾਲ ਜੁੜ ਜਾਈਏ ਤੇ ਉਹਦੇ ਅੰਮ੍ਰਿਤ ਦੇ ਭਰੇ ਹੋਏ ਭੰਡਾਰ ਨੇ, ਔਰ ਉਹਨਾਂ ਭੰਡਾਰਿਆਂ ਵਿੱਚ ਸਭ ਕੁਛ ਹੈ, ਹਰ ਤਰ੍ਹਾਂ ਦੀ ਜ਼ਿੰਦਗੀ ਹੈ, ਹਰ ਤਰ੍ਹਾਂ ਦਾ ਜੀਵਨ ਹੈ, ਸਭ ਕੁਛ ਹੈ ਘਰ ਦਿਸ ਕੇ ਬਲਰਾਮ। ਅੰਮ੍ਰਿਤ ਨਾਲ ਭਰੇ ਹੋਏ ਕੁੰਡ ਉਹਦੇ ਘਰ ਦੇ ਚ ਨੇ, ਉਹ ਫਿਰ ਭਰ ਦਿੰਦਾ ਉਸ ਨੂੰ ਜਿਹੜਾ ਉਸਦੇ ਨਾਲ ਜੋ ਹੈ ਜੁੜ ਜਾਂਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਉਹਦੇ ਘਰ ਵਿੱਚ ਸਭ ਕੁਛ ਹੈ, ਹਰ ਤਰ੍ਹਾਂ ਦਾ ਜੀਵਨ ਹੈ, ਅੰਮ੍ਰਿਤ ਦਾ ਦਾਤਾ ਹੈ, ਕਿਉਂਕਿ ਅੰਮ੍ਰਿਤ ਦੇਵ ਦੇ ਕੋਲ ਭੰਡਾਰ ਨੇ। ਹਾਂਜੀ ਉਹ ਮੇਰਾ ਬਾਬਲ, ਉਹ ਮੇਰਾ ਪਿਤਾ, ਬਹੁਤ ਸਮਰੱਥ ਹੈ, ਸ਼ਕਤੀਸ਼ਾਲੀ ਹੈ, ਕੇਵਲ ਕਰਤਾ ਹੀ ਨਹੀਂ ਕਾਰਨ ਵੀ ਹੈ। ਕਹਿੰਦੇ ਨੇ ਕ੍ਰਿਤ ਤੋਂ ਕਰਤੇ ਦੀ ਮਹਾਨਤਾ ਦਾ ਪਤਾ ਚੱਲਦਾ ਹੈ। ਤਸਵੀਰ ਮਹਾਨ ਹੈ ਤਾਂ ਮੁਸੱਵਰ ਮਹਾਨ ਹੈ, ਤਸਵੀਰ ਕੁਛ ਨਹੀਂ ਤਾਂ ਇਹ ਚਿੱਤਰਕਾਰ ਵੀ ਕੁਛ ਨਹੀਂ। ਸੰਗੀਤ ਦੀ ਧੁਨ ਮਹਾਨ ਹੈ, ਗਾਇਕੀ ਮਹਾਨ ਹੈ ਤਾਂ ਇਹ ਸੰਗੀਤਕਾਰ ਵੀ ਮਹਾਨ ਹੈ, ਗਾਇਕੀ ਕੁਛ ਵੀ ਨਹੀਂ, ਸੰਗੀਤ ਦਾ ਬੋਧ ਕੁਛ ਵੀ ਨਹੀਂ ਹੈ। ਤਾਂ ਮੈਂ ਅਰਜ਼ ਕਰਾਂ, ਕ੍ਰਿਤ ਤੋਂ ਕਰਤੇ ਦਾ ਪਤਾ ਚੱਲਦਾ ਕਿ ਸੰਗੀਤਕਾਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਕਵਿਤਾ ਤੋਂ ਪਤਾ ਚੱਲਦਾ ਕਵੀ ਦਾ, ਅਗਰ ਕਵਿਤਾ ਸਿਰਫ ਤੁੱਕ ਬੰਦੀ ਹੈ, ਤੁੱਕ ਬੰਦੀ। ਹਰ ਸਾਲ ਅਲਵਰ ਦੇ 40-50 ਕਵੀ ਪਹੁੰਚ ਗਏ ਨੇ। ਗਜ਼ਬ ਦੀ ਗੱਲ, ਉਹ ਸਾਧੂ ਸਿੰਘ ਦਰਦ ਕਹਿਣ ਲੱਗਾ ਕਿ ਮੈਂ ਪੂਰੇ 52 ਲਿਆਣੇ ਨੇ। ਮੈਂ ਕਿਹਾ ਚਲੋ ਜਿਵੇਂ ਤੇਰੀ ਮਰਜ਼ੀ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੈ, ਇਸ ਦਰਬਾਰ ਵਿੱਚ 52 ਕਵੀ ਪੇਸ਼ ਕਰਨੇ ਨੇ। ਮੈਂ ਕਿਹਾ 4 ਘੰਟਿਆਂ ਦਾ ਟਾਈਮ ਹੈ, 2 ਤੋਂ ਲੈ ਕੇ 6 ਵਜੇ ਤੱਕ, 6 ਵਜੇ ਅਸੀਂ ਤੁਹਾਡੇ ਕੋਲ ਸਟੇਜ ਲੈ ਲੈਣੀ ਹੈ, ਨਿਪਟਾ ਦੋ 52 ਨੂੰ। ਕਹਿੰਦੇ ਨਿਪਟਾ ਦਿਆਂਗੇ, ਵਾਕਈ ਨਿਪਟਾ ਹੈ। ਮੈਨੂੰ ਕਹਿਣ ਲੱਗੇ ਕਿਸ ਤਰ੍ਹਾਂ ਰਿਹਾ? ਮੈਂ ਤਾਂ 12 ਕਵੀ ਨੇ, ਬਾਕੀ ਤੁਕਬੰਦੀ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦੂਜਿਆਂ ਦੀ ਨਕਲ ਪੇਸ਼ ਕਰਨ ਵਾਲੇ ਨੇ, ਤੁਕਬੰਦੀ ਨੇ, ਕਵੀ ਨਹੀਂ ਨਹੀਂ। ਕਬੂਲ ਕਰ ਗਏ ਫਿਰ ਲੋਕ ਸਿੰਘ ਜੀ ਗੁੰਚਾ ਵੀ ਕਬੂਲ ਕਰ ਗਏ, ਹੋਰ ਵੱਡੇ ਵੱਡੇ ਸ਼ਾਇਰ ਵੀ ਆਏ, ਕਹਿਣ ਲੱਗੇ ਹਾਂ ਗਿਆਨੀ ਜੀ ਬਾਰਾਂ ਹੀ ਕਵੀ ਨੇ, ਬਾਕੀ ਕੀ ਨੇ? ਤੁਕ ਬੰਦੇ ਕਵਿਤਾ ਤੋਂ ਪਤਾ ਚੱਲ ਜਾਂਦਾ ਕਵੀ ਕੁਛ ਵੀ ਨਹੀਂ, ਕੁਛ ਵੀ ਨਹੀਂ। ਕ੍ਰਿਤ ਤੋਂ ਪਤਾ ਚੱਲ ਜਾਂਦਾ ਕਰਤਾ ਕੁਛ ਵੀ ਨਹੀਂ। ਸੰਗੀਤ ਦੀ ਧੁਨ ਤੋਂ ਪਤਾ ਚੱਲ ਜਾਂਦਾ ਸੰਗੀਤਕਾਰ ਕੁਛ ਵੀ ਨਹੀਂ, ਕ੍ਰਿਤ ਤੋਂ ਕਰਤੇ ਦਾ ਪਤਾ ਚੱਲਦਾ। ਹੋਰ ਕਿਸ ਤਰ੍ਹਾਂ ਕਰਤੇ ਨੂੰ ਪਹਿਚਾਣੋਗੇ? ਕਲਾ ਤੋਂ ਹੀ ਕਲਾਕਾਰ ਦਾ ਪਤਾ ਚੱਲਦਾ। ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਉਹ ਵੀ ਕਲਾਕਾਰ ਹੈ। ਉਹਦੇ ਕੋਲ ਕਿਹੜੀ ਕਲਾ? ਤੂੰ ਸਰਬ ਕਲਾ ਕਾ ਗਿਆਤਾ, ਹਰ ਕਲਾ ਦਾ ਗਿਆਨੀ, ਹਰ ਕਲਾ ਦਾ ਗਿਆਨੀ। ਐਸੀ ਕੋਈ ਕਲਾ ਨਹੀਂ ਜੋ ਮਨੁੱਖ ਦੇ ਕੋਲ ਹੈ ਤੇ ਉਹ ਪਰਮਾਤਮਾ ਤੋਂ ਨਾ ਆਈ ਹੋਵੇ, ਉਸੇ ਤੋਂ ਆਉਂਦੀ ਹੈ। ਤੇ ਸਾਰਾ ਬ੍ਰਹਿਮੰਡ ਉਹਦੀ ਕ੍ਰਿਤ ਹੈ। ਤੇ ਸਾਇੰਟਿਸਟ ਕਹਿ ਰਹੇ ਨੇ ਇਹ ਬ੍ਰਹਿਮੰਡ ਸਮਝ ਤੋਂ ਪਰੇ ਹੈ। ਜਿਤਨਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਤਨਾ ਹੀ ਸਮਝ ਤੋਂ ਦੂਰ ਹੋ ਜਾਂਦਾ ਹੈ। ਇਹ ਉਹਨਾਂ ਦੇ ਬੋਲ ਨੇ, ਅੱਜ ਕੱਲ੍ਹ ਵਿਗਿਆਨ ਦੇ ਇਹ ਬੋਲ ਨੇ। ਜਿਤਨਾ ਅਸੀਂ ਬ੍ਰਹਿਮੰਡ ਦੇ ਨੇੜੇ ਆਉਂਦੇ ਹਾਂ ਜਿਤਨਾ, ਉਤਨਾ ਹੀ ਦੂਰ ਹੋ ਜਾਂਦਾ ਹੈ। ਜਿਤਨਾ ਅਸੀਂ ਪਦਾਰਥ ਦੇ ਨੇੜੇ ਆਉਂਦੇ ਹਾਂ ਸਮਝੀਏ, ਉਤਨਾ ਹੀ ਦੂਰ ਹੋ ਜਾਂਦਾ ਹੈ, ਉਤਨਾ ਹੀ ਦੂਰ ਹੋ ਜਾਂਦਾ। ਤੇ ਕ੍ਰਿਤ ਇਤਨੀ ਮਹਾਨ ਹੈ, ਇਤਨੀ ਮਹਾਨ ਹੈ ਕਿ ਉਹਨਾਂ ਨੂੰ ਕਹਿ ਦਈਏ ਜੇ ਕ੍ਰਿਤ ਇਤਨੀ ਮਹਾਨ ਹੈ ਤਾਂ ਫਿਰ ਕਰਤਾ ਕਿਤਨਾ ਵੱਡਾ ਹੋਵੇਗਾ? ਉਹ ਕਰਤਾ ਕਿਤਨਾ ਮਹਾਨ ਹੋਵੇਗਾ ਕਿ ਸਭ ਕੁਛ ਉਸਦੀ ਕ੍ਰਿਤ ਹੈ। ਤੇ ਸੂਰਜ, ਚੰਦ, ਤਾਰੇ, ਸਾਗਰ, ਜ਼ਮੀਨ, ਪਸ਼ੂ, ਪਕਸ਼ੀ, ਬਨਸਪਤੀ, ਅਨੇਕਾਂ ਗ੍ਰਹਿ, ਨਛੱਤਰ, ਤਾਰੇ, ਸਿਆਰੇ, ਸਭ ਉਸਦੀ ਕ੍ਰਿਤ ਹੈ। ਜਿਹਦੀ ਕ੍ਰਿਤ ਇਤਨੀ ਮਹਾਨ ਹੈ, ਕਬੀਰ ਇਸ ਨੂੰ ਕਹਿੰਦੇ ਨੇ ਇਹ ਸਭ ਉਸਦਾ ਚਿੱਤਰ ਹੈ, ਉਸ ਚਿਤੇਰੇ ਦਾ ਚਿੱਤਰ ਹੈ। ਚੱਚਾ ਰਚਕ ਚਿੱਤਰ ਹੈ ਭਾਰੀ, ਤਜ ਚਿੱਤਰੇ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਅਹੈ ਅਵਝੇਰਾ, ਤਜ ਚਿੱਤਰੇ ਚਿਤਰਾਖ ਚਿਤੇਰਾ। ਇਸ ਚਿੱਤਰ ਨੂੰ ਵੇਖ ਤੇ ਚਿਤੇਰੇ ਨੂੰ ਯਾਦ ਕਰ ਦਾਗ ਦੇ। ਸਭ ਚਿੱਤਰ ਹੈ, ਤਸਵੀਰ ਹੈ ਉਸ ਪਰਮਾਤਮਾ ਦੀ ਬਣਾਈ ਹੋਈ। ਬਹੁਤ ਵੱਡਾ ਚਿਤੇਰਾ ਹੈ, ਬੜਾ ਵੱਡਾ ਜੋ ਹੈ ਕਲਾਕਾਰ ਹੈ। ਚੱਚਾ ਰਚਿਤ ਚਿੱਤਰ ਹੈ ਬਾਰੀ। ਡਾਕਟਰ ਮੁਹੰਮਦ ਇਕਬਾਲ ਨੇ ਤੇ ਮੁਸੱਵਰ ਤੇ ਤਸਵੀਰ ਦੀ ਗੋਸ਼ਟੀ ਵੀ ਲਿਖ ਦਿੱਤੀ ਹੈ। ਮੈਂ ਪੜ੍ਹਿਆ ਤੇ ਹੈਰਾਨ ਹੋਇਆ, ਮੈਂ ਕਿ ਇਹ ਸ਼ਾਇਰ ਵੀ ਕਿਧਰੇ ਕਿਧਰੇ ਅੰਤਰਮੁਖੀ ਹੋ ਜਾਂਦਾ ਹੈ ਤੇ ਅੰਦਰ ਦੀ ਰਮਜ਼ਾਂ ਦੀ ਇਹਨੂੰ ਵੀ ਸਮਝ ਆ ਜਾਂਦੀ ਹੈ। ਇਸ ਸੋਚ ਤੋਂ ਮੈਂ ਕਈ ਦਫ਼ਾ ਬਿਆਨ ਕੀਤਾ ਹੈ। ਹਿੰਦੀ, ਸੰਸਕ੍ਰਿਤ ਤੇ ਬੰਗਾਲੀ ਦੇ ਸੰਤ ਕਵੀ ਨੇ ਰਾਬਿੰਦਰ ਨਾਥ ਟੈਗੋਰ, ਪੰਜਾਬੀ ਤੇ ਬ੍ਰਿਜ ਦੇ ਮਹਾਨ ਸ਼ਾਇਰ ਨੇ ਮੂਲ ਰੂਪ ਦੇ ਪੰਜਾਬੀ ਦੇ ਸੰਤ ਕਵੀ ਨੇ ਬਾਈ ਸਾਹਿਬ ਬਾਈ ਵੀਰ ਸਿੰਘ ਜੀ। ਉਰਦੂ ਫਾਰਸੀ ਦੇ ਫਕੀਰ ਸ਼ਾਇਰ ਨੇ ਡਾਕਟਰ ਮੁਹੰਮਦ ਇਕਬਾਲ। ਇਹ ਤਿੰਨੇ ਬਹੁਤ ਗਹਿਰਾਈਆਂ ਨੂੰ ਛੂੰਹਦੇ ਨੇ। ਤਸਵੀਰ ਕਿਸੇ ਦੇ ਘਰ ਟੰਗੀ ਹੋਈ ਸੀ ਤੇ ਗਿਲਾ ਕਰ ਰਹੀ ਹੈ, ਮੁਸੱਵਰ ਤੇ ਗਿਲਾ ਕਰ ਰਹੀ ਹੈ। ਕਹਾ ਤਸਵੀਰ ਨੇ ਤਸਵੀਰ ਘਰ ਸੇ, ਨੁਮਾਇਸ਼ ਹੈ ਮੇਰੀ ਤੇਰੇ ਹੁਨਰ ਸੇ, ਤੇਰੀ ਕਲਾ ਕਰਕੇ ਮੇਰੀ ਮਹਾਨਤਾ ਪ੍ਰਗਟ ਹੈ। ਤੂੰ ਬਹੁਤ ਵੱਡਾ ਕਲਾਕਾਰ ਹੈ। ਪਰ ਤਸਵੀਰ ਕਹਿੰਦੀ ਹੈ ਐ ਕਲਾਕਾਰ, ਤੂੰ ਮੇਰੇ ਨਾਲ ਨਾ ਇਨਸਾਫੀ ਕੀਤੀ ਹੈ, ਬੇਇਨਸਾਫੀ, ਤੂੰ ਮੇਰੇ ਨਾਲ ਇਨਸਾਫ ਨਹੀਂ ਕੀਤਾ। ਤਸਵੀਰ ਮੁਸੱਵਰ ਨੂੰ ਕਹਿ ਰਹੀ ਹੈ, ਚਿੱਤਰ ਚਿੱਤਰਕਾਰ ਨੂੰ ਕਹਿ ਰਿਹਾ। ਕਹਾ ਤਸਵੀਰ ਨੇ ਤਸਵੀਰ ਗਰ ਸੇ, ਨੁਮਾਇਸ਼ ਹੈ ਮੇਰੀ ਤੇਰੇ ਹੁਨਰ ਸੇ, ਵੋ ਲੇਕਿਨ ਯੇ ਕੈਸੀ ਨਾਮੁਨਸਫੀ ਹੈ ਕਿ ਤੂੰ ਪੋਸ਼ੀਦਾ ਹੋ ਮੇਰੀ ਨਜ਼ਰ ਸੇ। ਮੈਂ ਕਿਸੇ ਦੇ ਘਰ ਟੰਗੀ ਹੋਈ ਹਾਂ, ਤੂੰ ਆਪਣੇ ਘਰ ਬਣਾਇਆ ਤੂੰ ਮੈਨੂੰ, ਪਰ ਤੂੰ ਮੇਰੇ ਸਾਹਮਣੇ ਨਹੀਂ। تو میرے سامنے نے. اقبال کہندا ہے مینو بنایا اے خدا تو ہے, بڑا سونا مینو بنایا ہے, بڑی غضب دی تصویر بنائی ہے, پر تو کدرے تے میں کدرے, اسلام دے کدرے ستویں آسمان تے من دے خدا ستویں آسمان تے, تو کدرے تے میں کدرے, میں کدرے سنسار دے ٹنگیا ہویا تو اپنے گھر بیٹھا ہویا, اے میرے نال بے انصافی ہے. بنایا تو مینو پر تو میری نظراں تو دور, رنگ تو میرے وچ بھرے نے پر تو میری نظراں تو دور, سجاوٹ تیرے کر کے ہے میری, نمائش تیرے کر کے ہے میری, پر تو نہیں, تو میرے سامنے نے. کہا تصویر نے تصویر گر سے, نمائش ہے میری تیرے ہنر سے, وہ لیکن یہ کیسی نامنصفی ہے کہ تو پوشیدہ ہو میری نظر سے. تو پوشیدہ کیوں, میرے کو چھپے آیا کیوں, جب تو مینو بنایا کہ کم سے کم اپنے کول رکھ. شبد دیا پنکتیاں نے راکھ پتا پرب اپنے ساتھ, اپنے نال رکھ, اپنے نال رکھ. اقبال بھی یہ گلا کر رہے ہیں, تو رنگ بھرے, تو لکیراں کٹیاں, تو بڑی محنت کی تھی, تو مینو سجایا سنواریا, اتنا خوبصورت بنایا تو مینو, پر میں سنسار دے ٹنگیا ہویا, اے نرنکار تو اپنے گھر دے بیٹھا ہویا. میں کسے گھر دے ٹنگی ہوئی تصویر, اے مصور تو اپنے گھر دے بیٹھے ہویا. جد تصویر نے مصور تے اے گلا کیتا ہے, چتر نے چترکار تے اے شکایت کیتی ہے, تو ہن چترکار بھی بولے ہے, کبھی بھی کلپنا ہن مصور بھی بولے ہے. کہا تصویر سے تصویر گر نے, مصور نے تصویر نو آکھیا, چترکار نے اپنے چتر نو آکھیا. کہا تصویر سے تصویر گر نے, تو ہو نہ امید اپنے نقش گر سے. اتنی مایوس کیوں ہے, اتنی نا امید کیوں ہے, تو اتنا بھروسہ کیوں چھڑ دیتا ہے, تیرے جی یقین کیوں نہیں, تے سمجھ کیوں نہیں. کہا تصویر سے تصویر گر نے, تو ہو نا امید اپنے نقش گر سے, میرے دیدار کی بس یہی ہے شرط, میرے دیدار کی بس یہی ہے شرط, کہ تو پنہا نہ ہو اپنی نظر سے. مینو ویکھن دی اکو ہی شرط ہے کہ تو اپنے نو ویکھ, تیرے ہر رنگ دے چ میں بیٹھا, تیرے نیتراں دے چ میں ہاں, تیرے کناں دے چ میں ہاں, تیرے ہتھاں دے چ میں ہاں, تیرے پیراں دے چ میں ہاں, تیرے دل دے چ میں ہاں, تیرے دماغ دے چ میں ہاں, تیری خون دی ہر دھڑکن دے چ میں ہاں, تیری دل دی دھڑکن دے چ میں ہاں, تیرے ہر پران دی, تیرے ہر سواس دے چ میں ہاں, تیرے ہر گراس دے چ میں ہاں, اور تے کی پوچھ دیے تصویر تیرے ہر روم چ میں ہاں. ویکھ تے صحیح تو اپنے آپ نو, تو پنہا نہ ہو اپنی نظر سے. پربھو نو دیکھن واسطے پہلے اپنے آپ نو دیکھنا پیندا ہے. دھن گرو نانک دیو جی مہاراج کہندے نے, اپتن کا جو کرے وچار, کم سے کم اپنا تے وچار کرے, اس جم کنکر نہیں کرے اخبار. منک بہت کچھ دیکھ لیندا ہے, بہت کچھ دیکھ لیندا ہے, اپنے آپ نو نہیں دیکھتا, اپنے نیڑے نہیں آؤں. جی کدھرے اپنے نیڑے آ جائے, ہر رنگ دچ ہوئی ہے, جتنے رنگ اس نے بھرے نے ہر رنگ دچ بیٹھا بھی ہے, جتنے نین نقش اس نے تصویر دے بنائے نے ہر نین نقش دچ بیٹھا بھی ہے. ایسا نہیں ہے کہ وہ تصویر تو الگ ہو گیا ہے، اے تصویر مصور پھر بھی الگ ہوئے گا، جو باہر دیاں تصویراں بناندے نے پاویں سامنے بیٹھے پھر بھی تصویر دے الگ ہے مصور، کرتا کرت تو الگ ہوندا ہے، میں تے تیرے وچ بیٹھا، تیرے ہر رنگ وچ، تیرے ہر ڈنگ وچ، میرے ویکھن میرے ویکھن دا ایکو ہی ڈنگ ہے کہ تو اپنے آپ نو ویکھ۔ چل پینے ہی دنیا پرماتما دے درشن کرنے نے، پربھو دے درشن کرنے نے، پر پہلے اپنے دے درشن کر، اپنی گہرائی دیکھتے جا۔ دھن گرو ارجن دیو جی مہاراج فرمان کرتے ہیں، او میرا بابل او میرا پتا، بڑا سمرتھ ہے، کرتا بھی ہے، کارن بھی ہے، اودی کرت مہان ہے، تے اودی مہانتا اودی کرت دے چوں پرگٹ ہو رہی ہے۔ ہاں جی،
جس سمرتھ کوئی نہ لاتا اور
جیدا سمرن کیتے ہیں، جنہوں صرف یاد کیتے ہیں، کسے دکھ دی پہنچ نہیں ہوندی، دکھ اتھے تک آ نہیں سکتا۔ نند لال دا بول میں تھوڑے سامنے رکھا، میں اکثر عرض کرتا ہوں نا کہ دکھ کدی کلا نہیں آؤں گا، غم کدی کلا نہیں آؤں گا، میرے کل تھوڑا بھی تجربہ ہوئے گا، ایک دکھ اپنے پیچھے ہور دکھ لے آؤں گا، اور دکھ اپنے پیچھے اور دکھ لے آمدہ ہے، دکھ کلا نہیں آمدہ، سکھ کوئی ملے ہے تے کلا ہی ہے، وہ اپنے پیچھے فوج نہیں لے آمدہ، دکھ تے اپنے پیچھے فوج لے آمدہ ہے۔ کدی گہرائی نال مطالعہ کرنا، ایک دکھ نہیں آمدہ، او دے پیچھے دکھاں دی بہت وڈی لین کھڑی آمدی ہے۔ جیسے ایک نکھا جہا میں ادارن دینا اور ادارن ہی دے رہے ہیں، گستاخی لئی شمع کرنا، جی میں ایکسیڈنٹ ہو گیا ہے، فریکچر ہو گیا ہے، کسے دیاں دونوں لتاں ہی ٹوٹ گئی ہیں، ہن کی ہے اگلا آتے کی ہے، دو لتاں ہی ٹوٹیاں نے، ایک دکھ ہے، اس ایک دکھ دے پیچھے کروڑاں دکھاں دی فوج کھڑی، جیون بھر دے دکھاں دی فوج کھڑی۔ میں پرسوں پنگل واڑے ایک عجوبہ دیکھا ہے، ڈاکٹر اندرجیت کور نے مینو دکھایا، کہنے لگے گینی جی تسی ہر گل نو گہرائی نال لیندے ہو، میں ایک چیز تانو دکھانا چاہنی ہے، نو دیکھو۔ میں کہ کوئی اس طرح دی چیز ہے تے پھر ضرور دیکھ رہے ہیں۔ ایک بچہ ہے اندازن ٹائی تین سال کا، سارے سجن متر نال سن، اسی سارے ہی ہے، دھڑ ایکو ہی ہے، باواں دو نے، لتاں دو نے، پیٹ بھی ایک ہے، پسلیاں بھی ایک نے، پر مونڈے دے لگے سر دو نے، دو دوویں سر پورا کم کرتے ہیں، دوہاں دے دماغ الگ الگ نے، عجوبہ، دوہاں سراں وچ دماغ الگ الگ، اور انہاں دماغ او دو سراں دیاں لتاں دو نے سانجیاں نے، دو سراں دا دو دماغاں دا پیٹ ایکو ہی ہے سانجا، دو دماغ دو سراں دیاں باواں دو ہی نے سانجیاں نے۔ اور آپ سن کے حیران ہو گئے، دو دماغ دو سراں دا دل ایکو ہی ہے سانجھا، دل دو نہیں نے، پیٹ دو نہیں نے، لتاں دو، باواں دو، اور مونڈے دے اتے پورن کم کردے ہوئے بول دے ہوئے دو سر۔ میں کدھرے کہہ دیتا تھوڑا جہا باہر لیا ہوا، انہاں دو سراں دا انہاں دے نام بھی رکھے ہے، سونا تے مونا، جدو سونا کر کے بلاندیاں نے تو ایک سر سامنے دیکھن لگ پیندا ہے، جد مونا کر کے آواز مارن دی تو دوجا، کیونکہ دماغ الگ رکھے۔ دماغ الگ الگ ہے، زبان الگ الگ ہے، اکھاں دوہاں دیاں الگ الگ نے، کن دوہاں دے الگ الگ نے، پورا سر الگ الگ ہے اور کام کر رہے ہیں، اور دونوں سر برابر نے، ایک ڈھائی تین سال دے بچے دے جو سر ہونے چاہیے نے اتنے ہی نے. حیرانگی پیٹ ایکو ہے، دوہاں دا پیٹ ایکو ہے، دوہاں دا دل ایکو ہے. میں کہ ہوں یہ وڈے ہوئے، کیونکہ اس طرح میں ایک جرمن دے لڑکی دیکھی ہے اسی طرح، اور وہ عجوبہ یہ ہے لتاں اتنے چار نے، باواں بھی چار نے، دڑ دو چمڑے ہوئے نے. ڈاکٹر نے کہا جو آپریشن کر کے الگ کیتا دوویں مر جان گیا، دوویں مر جان گیا. اس واسطے آپریشن نہیں، نوجوان ہو گئی نے، دوویں فیصلہ کر لیندیاں نے جب چلنا نہ کدھرے، شاپنگ کرن آپ جاندیاں نے، سامان لین آپ جاندیاں نے. ڈسکوری چینل نے انہاں نو پورن طور پہ دکھایا ہے. مینو دکھان واسطے ایک سجن متر لے گئے، کہنے لگے تھوڑی ایک کتھا بنے گی، چل کے تھانوں ایک کتھا دکھا لیا نے. مینو ہی جی کہنے لگے، اور گزب کی گل جد مینو لے گئے تو وہ شاپنگ کرن گئی سن، کہنے لگے کوئی نہیں دور نہیں جا سکتی، نیڑے جڑا شاپنگ ہال ہے بہت وڈی مال ہے وہ گئی گئے. وہ دونوں آپس فیصلہ کر لیندیاں نا، جس نے اپنے دوہاں پیروں کی ورتوں کرنی ہوئے نا، پھر دوجی اپنے پیروں کو اچا کر لیں، اور پورا وزن ایک نٹونا پہندا ہے. کیوں؟ ایک دا منہ اس پاس، ایک دا منہ ایک پاس، دوہاں دی پٹھ جڑی ہوئی ہے، دشاواں ورودھی نے، دوہاں دیاں دشاواں ورودھی نے. تو دوویں پاسے اگر وہ چلنا چاہن تو کیویں چلن گے؟ ایک سجے جاوے ایک کھبے. تو دوہاں کول دماغ ہے، دوہاں کول اپنا اپنا دل ہے، فیصلہ کر لیندیاں نے. میں چلنا ہے تو ہوں تو پیر ذرا زمین تو اچے کر لے، میرے دو پیروں کے اتنے تیرا وزن آ جائے گا، چل. اس طرح چل دیا جرمن دے یہ عجوبہ. پر یہ دسیا ڈاکٹر انجرجیت کور نے، کسی ڈرائیور دا لڑکا ہے، دوویں لڑکے ہی نے، باڈی جو ایک ہی ہے، دلی دے کسی ڈرائیور دا بچہ اتھے ہی چھوڑ گیا. اس واسطے کہندا گھر دے ہر وقت بھیڑ بنی رہندی سی، ہر وقت بھیڑ. سانو سنبھالنی اوکھی ہے، غریب آدمی ہاں، کم کار تے جانا ہوندا، ہر وقت بھیڑ بنی رہندی سی. دیکھیے دیکھیے، دھڑ ایک ہے، دل ایک ہے، پیر دو نے، باواں دو نے، پورا شریر ایکو ہے پر سر دو نے، اور دونوں سر پورا کام کرتے ہیں، پورا کام کرتے ہیں. میں تھوڑا جہا ہاتھ لان کی کوشش کی تھی، نال ایک اور سجن نے، ہوں اسی اوپرے جہ بندے دونوں ہی رون لگ پے. ڈاکٹر صاحبہ نے چپ لیا، ٹھیک چپ کر گئے، کیونکہ وہ روز انہاں نال پیار کر دیا نے. ایک دفعہ تے انہاں کول ضرور جاندیا نے وہ حال چال پوچھن واسطے. نام بھی بڑا غضب دا رکھ دیتا، سونا تے موڑ. کہنے لگے قدرت دا عجوبہ ہے، عجوبہ ہے، دماغ الگ الگ نے، ہوں ایک دماغ نال کچھ فیصلہ کرے، دوجا کچھ فیصلہ کرے، یہ کیویں کل ہوئے گی؟ کیونکہ شریر ایک ہے، باواں دو ہے، پیر دو ہے. کدی کدی پرکرتی عجوبے آتے ہیں، عجوبے غضب دے کرشمے ہوتے ہیں. رات کرنال تو مینو فون آئی، چلو میں اسے تھوڑا ٹائم نہ ضائع کراں. اس سجن نو میں الور سماگم تے دیکھیا سی، نیتر اس دے دوویں چلے گئے، ایک سال لئی بالکل اندھا ہو گیا، لاٹھی دے سارے تے چلنا سی. علاج ایک سال دے چ اس نے بڑا کرایا، بھارت دے چ کوئی وڈا آئی ہاسپٹل اس نے چھڈیا نہیں، سمپن کرانے دا ہے. خوب پیسہ خرچ کیتا ہے، نہیں ہویا، اکھاں نہیں آئیاں. وہ دے اپنے کہے مطابق زارو زار رو پیندا ہے، کہندا ہے میں گرو رام داس جی دے در تے آیا، بانیاں مینو کنٹ سن، اشنان کر کے میں پرکرما چ بیٹھ جاندا سی، اچھی اچھی سر نال بانی پڑھدا سی، اور میں اکثر رات دے 12 بجے بیٹھدا سی، سویرے تک پڑھدا ہی رہندا سی، پڑھدا ہی رہندا سی. کہندا ہے 8 دن بعد میں دیکھ کے دنگ رہ گیا، مینو سروور دے درشن ہون لگے. مینو دربار صاحب دے درشن ہون لگتا ہے. رات نو اس نے فون مینو ضرور کیتا سی، اسی کار تے چل رہے ہیں رات نو ہی. میں کچھا میں سویرے اڈیک کراں گا، سیدھے اپنے کول ہی آ جانا، پر پہنچے نہیں سن. شاید سنگت وچ بیٹھے ہوں، آ گئے تو کہہ نہیں سکتا، اتنے ٹھکانے تے نہیں پہنچے. اس طرح دے کرشمے ہیں کدی کدی نیچر دے پرکرتی دے جو پرگٹ ہوندے نے، کرتے پرکھ دیاں وڈیاں. کہنا پیندا کی او دے گھر دے وچ کی نہیں ہے، گھر تاں تیرے سب کچھ ہے، پر ایک شرط ہے، جس دے جنوں دے جس دے سو پاوے. اور کوئی دین والا بھی نہیں ہے، داتے دات رکھی ہاتھ اپنے، انہیں اپنے ہاتھ چ رکھی، میں ہی ونڈا گا، دو جانے میں اپنے ہاتھاں نال دیاں گا. تے جد اس نے اپنے ہاتھاں نال دینی ہے تے اے کہنا پالانے بابیاں کول اے لگتا ہے، پلانے بابیاں کول اے مل گیا ہے، اس تو وڈی ہور کیڑی اگیانتا ہوئے گی. یا پھر انہاں پنکتیاں نوں نہ پڑھو، ہور پنکتیاں بھی تھانوں سناواں گرو نانک دیو جی مہاراج نے. بھائی رے مت کوئی جانو اور کسی کے کچھ ہاتھ ہے، بڑے دھیان نال سننا، متاں کدھرے تسی سمجھو کسے ہور دے ہاتھ دے وچ بھی کچھ ہے. بھائی رے مت کوئی جانو اور کسی کے کچھ ہاتھ ہے، سب کرے کرایا، کوئی کرتا ہے کوئی کرتا ہے وہی کارن ہے. سب کرے کرایا جرا مرا صرف صاف، جرا مرا تاپ صرف صاف، سب ہر کے وس ہے، لاد سکے نہ بن ہر کے لایا. جنم مرن کوئی سراب، کوئی دکھ، کوئی تکلیف، کوئی وپتا، یہ کوئی کسی نو نہیں لا سکتا. انہیں ایک ودھان بنایا ہے، اس ودھان دے مطابق یہ سب کچھ اسے تو ہی آؤں گا. فلانے نے میرے تے جادو ڈونا کر دیتا ہے جی، فلانے تے میرے تے. تو میں انہاں نو کہنا ہونا تو جادو ٹونے دا پجاری ہے، گرو دا پجاری نہیں ہے. تے جی جادو ٹونے نے تیرے تے کچھ کر دیتا تو ہونا کل جا اتھے ہی فریاد کر، پھر اتھے آن دا کی مطلب ہے؟ کوئی جادو ٹونا نہیں تیرے تے، کوئی جادو ٹونا نہیں. سراپ بھی ادھوں لگتا ہے، دکھ بھی ادھوں لگتا ہے، جب کرما انسار ایسا ماحول بن جاتا ہے، پربھو ماحول بنا دینا ہے، ملتے ہیں دکھ، ملتے ہیں دکھ، وہ بنایا ہے ودھان ہے. اج یہ فیصلہ کر لینا میرے کو دکھ ہے، میرے کرما تو بنا پربھو نے مینو نہیں دیتا، اور کوئی میرے تے جادو ٹونا نہیں کر سکتا. پنکتیاں میں پھر تھانوں سنا دیا، زندگی بھر چیتے رکھنے ہیں. بھائی رے گرو نانک دیو جی مہاراج دیا پہلے پاتشاہ جی دے واک نے، بھائی رے مت کوئی جانو اور کسی کے کچھ ہاتھ ہے، سب کرے کرایا جرا مرا تاپ صرف صاف، سب ہر کے وس ہے، لاگ سکے نہ بن ہر کے لایا. او میرا بابل بہت وڈا ہے، بہت وڈا ہے، سرو شکتی مان ہے، ਉਹ ਕਰਤਾ ਵੀ ਹੈ, ਉਹ ਕਾਰਨ ਵੀ ਹੈ, ਉਹ ਆਪਣੀ ਕ੍ਰਿਤ ਵਿੱਚ ਰਮਿਆ ਹੋਇਆ ਹੈ, ਪੂਰਿਆ ਹੋਇਆ ਹੈ, ਇਸ ਵਾਸਤੇ ਸਮਰੱਥ ਹੈ, ਉਹ ਮੇਰਾ ਬਾਬਲ ਮਹਾਨ ਹੈ। ਹਾਂਜੀ, ਜਿਹਦਾ ਸਿਮਰਨ ਕਰਦਿਆਂ ਆ ਫਿਰ ਕੋਈ ਦੁੱਖ ਨਹੀਂ ਵਿਆਪਦਾ, ਔਰ ਮਨੁੱਖ ਇਸ ਭੈ ਦੇ ਜਲ ਤੋਂ, ਇਸ ਸੰਸਾਰ ਤੋਂ ਪਾਰ ਹੋ ਜਾਂਦਾ ਹੈ, ਸਾਰੀਆਂ ਸੰਸਾਰ ਦੀਆਂ ਸਮੱਸਿਆਵਾਂ ਉਹਦੀਆਂ ਹੱਲ ਹੋ ਜਾਂਦੀਆਂ। ਹਾਂਜੀ, ਅੱਜ ਦੀ ਗੱਲ ਨਹੀਂ, ਮਨੁੱਖਤਾ ਦੇ ਆਦਿ ਕਾਲ ਤੋਂ ਉਹ ਭਗਤਾਂ ਦਾ ਸਦਾ ਰਖਵਾਲਾ ਬਣਿਆ, ਉਹ ਸੰਤਾਂ ਦਾ ਸਦਾ ਰਖਵਾਲਾ ਬਣਿਆ। ਇਸ ਵਾਸਤੇ ਮੈਂ ਤੇ ਉਹਦੀ ਉਸਤਤ ਕਰ ਕਰਕੇ ਹੀ ਆਨੰਦ ਮਾਣਦਾ, ਉਹਦੀ ਉਸਤਤ ਕਰ ਕਰਕੇ ਹੀ ਪਰਮ ਜੀਵਨ ਨੂੰ ਪ੍ਰਾਪਤ ਕਰਦਾ। ਹਾਂਜੀ, ਪ੍ਰਭੂ ਦਾ ਨਾਮ, ਉਸਦਾ ਨਾਮ ਮਹਾਰਸ ਹੈ, ਮਹਾਰਸ ਹੈ, ਮਿੱਠੇ ਨਾਲ ਤਸ਼ਬੀਹ ਦਿੱਤੀ ਹੈ, ਮਹਾਰਸ ਹੈ। ਮੈਂ ਆਪਣੇ ਇੰਦਰੀਆਂ ਦੇ ਕਟੋਰਿਆਂ ਨਾਲ ਤਨ ਕਰਕੇ ਮਨ ਕਰਕੇ ਪੀ ਰਿਹਾ, ਵੇਖ ਰਿਹਾ, ਵੇਖਣਾ ਵੀ ਪੀਣਾ ਹੈ, ਸੁਣ ਰਿਹਾ, ਸੁਣਨਾ ਵੀ ਪੀਣਾ ਹੈ, ਜਪ ਰਿਹਾ, ਜਪਣਾ ਵੀ ਪੀਣਾ ਹੈ। ਮੈਂ ਵੱਖ ਵੱਖ ਕਟੋਰਿਆਂ ਦੇ ਰਾਹੀਂ, ਮੈਂ ਵੱਖ ਵੱਖ ਪਿਆਲਿਆਂ ਦੇ ਰਾਹੀਂ ਉਸ ਨੂੰ ਪੀ ਰਿਹਾ, ਆਨੰਦ ਮਾਣ ਰਿਹਾ। ਹਾਂਜੀ, ਜਿਹੜੇ ਕਈ ਦਫਾ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਹੋਏ ਸਨ, ਮਿਲਿਆ ਸੀ ਪ੍ਰਭੂ, ਪਰ ਹੁਣ ਖੇਡ ਵਿਗੜ ਗਈ ਹੈ। ਨਹੀਂ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ ਹੈ, ਫਿਰ ਵਿਛੋੜਾ ਕਿਉਂ ਹੋਵੇਗਾ ਹੀ ਨਹੀਂ, ਵਿਛੋੜਾ ਕਿਉਂ ਕਰ ਹੋਵੇਗਾ, ਉਹ ਕਦੀ ਵਿਛੜਦਾ ਹੀ ਨਹੀਂ, ਸਦੀਵੀ ਮਿਲਾਪ ਰਹਿੰਦਾ। ਹਾਂਜੀ, ਜਿਸ ਨੂੰ ਤੇਰੇ ਤੇ ਭਰੋਸਾ ਹੈ, ਜਿਸਨੇ ਤੇਰਾ ਆਸਰਾ ਪਕੜਿਆ, ਜਿਸਨੇ ਤੇਰੀ ਟੇਕ ਪਕੜ ਲਈ ਹੈ, ਉਹਨੂੰ ਸਦੀਵੀ ਜੀਵਨ, ਅਧਿਆਤਮਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹਦੇ ਚ ਜੰਮਣਾ ਨਹੀਂ, ਜਿਹਦੇ ਚ ਬੁਢੇਪਾ ਨਹੀਂ, ਤੇ ਜਿਹਦੇ ਚ ਮਰਨਾ ਨਹੀਂ। ਭਗਤ ਜੈ ਦੇਵ ਜੀ ਕੋਲ ਪੁੱਛਿਆ ਗਿਆ ਸੀ, ਨਾਮ ਜਪ ਕੇ ਜੋ ਕੁਛ ਤੁਹਾਨੂੰ ਪ੍ਰਾਪਤ ਹੋਇਆ ਉਸ ਨਾਲ ਕੀ ਹੋਇਆ, ਉੱਥੇ ਕੀ ਹੈ? ਨਦਨੋਦ ਜਸ ਸਮਣੈਨ ਜਨਮ ਜਰਾਦ ਮਰਨ ਭਇਮ। ਨਹੀਂ ਆਉਂਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ, ਜਰਾਦ ਬੁਢੇਪੇ ਦਾ ਦੁੱਖ ਤੇ ਮਰਨ ਦਾ ਦੁੱਖ ਨਹੀਂ ਆਉਂਦਾ। ਮਨੁੱਖ ਇਹਨਾਂ ਤੋਂ ਬਚ ਜਾਂਦਾ ਔਰ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ। ਹਾਂਜੀ, ਹੇ ਸਿਰਜਣਹਾਰ, ਹੇ ਸੱਚੇ, ਤੇਰਾ ਭਰੋਸਾ ਮੈਂ ਤੇਰੇ ਤੋਂ ਹੀ ਪ੍ਰਾਪਤ ਕੀਤਾ ਹੈ, ਤੇਰੀ ਟੇਕ ਕੋਈ ਹੋਰ ਦੇ ਵੀ ਨਹੀਂ ਸਕਦਾ, ਆਪਣਾ ਦਾਮਨ ਤੂੰ ਆਪ ਹੀ ਪਕੜਨਾ, ਆਪਣੀ ਬਾਂਹ ਤੂੰ ਆਪ ਹੀ ਦੇਣਾ। ਹਾਂਜੀ, ਉਹ ਪ੍ਰਭੂ ਐਸਾ ਹੈ, ਉਸ ਤੋਂ ਖਾਲੀ ਕੋਈ ਨਹੀਂ, ਜਿਸ ਜਿਸ ਤਰ੍ਹਾਂ ਦਾ ਜਿਸ ਕੋਲ ਭਾਂਡਾ ਹੈ ਉਹਨੇ ਭਰ ਦਿੱਤਾ ਹੈ, ਹਰ ਮਨੁੱਖ ਭਰਿਆ ਹੋਇਆ ਹੈ। ਅਗਰ ਉਸ ਕੋਲ ਬਹੁਤ ਕੁਛ ਨਹੀਂ ਹੈ, ਉਹਦਾ ਭਾਂਡਾ ਛੋਟਾ ਹੋਵੇਗਾ, ਇੰਨੀ ਗੱਲ ਹੈ। ਭਰਤਰੀ ਨੇ ਬੜਾ ਸੁੰਦਰ ਲਿਖਿਆ, ਦਸ ਬੀਬੀਆਂ ਇੱਕ ਦਰਿਆ ਤੋਂ ਪਾਣੀ ਭਰ ਕੇ ਲਿਆ ਰਹੀਆਂ ਨੇ, ਇੱਕ ਦੇ ਸਿਰ ਦੇ ਉੱਤੇ ਚਾਰ ਗੜੇ ਨੇ। ਰਾਜਸਥਾਨ ਵਿੱਚ ਇਸ ਤਰ੍ਹਾਂ ਹੁੰਦਾ ਹੈ, ਔਰ ਯੂਪੀ ਵਿੱਚ ਵੀ ਦੇਖਣ ਨੂੰ ਚਾਰ ਚਾਰ ਗੜੇ ਸਿਰ ਤੇ, ਇੱਕ ਦੇ ਸਿਰ ਤੇ ਤਿੰਨ ਗੜੇ ਨੇ, ਇੱਕ ਦੇ ਸਿਰ ਤੇ ਦੋ ਗੜੇ ਨੇ, ਇੱਕ ਦੇ ਸਿਰ ਤੇ ਇੱਕ ਗੜਾ ਹੈ। ਇਸ ਤਰ੍ਹਾਂ ਤਫਸੀਲ ਉਸਨੇ ਬਿਆਨ ਕੀਤੀ ਹੈ। ਇੱਕ ਬੀਬੀ ਗਿਲਾ ਕਰਨ ਲੱਗ ਪਈ ਹੈ, ਕਿਉਂ? ਉਹਦੇ ਕੋਲ ਛੋਟਾ ਜਿਹਾ ਲੋਟਾ ਸੀ, ਛੋਟਾ ਜਿਹਾ ਲੋਟਾ ਸੀ, ਤੇ ਗਿਲਾ ਕਰਨ ਲੱਗ ਪਈ। ਦਰਿਆ ਹੈ ਸਿਰ ਦੇ ਉੱਤੇ ਚਾਰ ਗੜੇ ਲੈ ਜਾਣੇ, ਇਹ ਤਿੰਨ, ਇਹ ਦੋ, ਇਹ ਇੱਕ, ਕੋਈ ਡੋਲ ਭਰ ਕੇ ਲੈ ਜਾ ਰਿਹਾ ਹੈ, ਆਪਣੇ ਕੋਲ ਇੰਨਾ ਹੀ ਜਲ। ਇਹ ਦਰਿਆ ਤੂੰ ਬੇਇਨਸਾਫੀ ਕੀਤੀ ਹੈ, ਦਰਿਆ ਤੇ ਗਿਲਾ ਕਰਨ ਲੱਗ ਪਈ। ਲੰਬੇ ਚੌੜੇ ਛੰਦਾਂ ਵਿੱਚ ਵਰਤਰੀ ਨੇ ਜ਼ਿਕਰ ਕੀਤਾ, ਦਰਿਆ ਵੀ ਬੋਲ ਪਿਆ, ਗਿਲਾ ਕਿਉਂ ਕਰਦੀ ਹੈ? ਦੇਖ ਜਿਸਨੇ ਚਾਰ ਘੜੇ ਚੁੱਕੇ ਉਹਨਾਂ ਦੇ ਸਿਰ ਤੇ ਬੋਝ ਵੀ ਬੜਾ, ਤੂੰ ਪੰਜ ਘੜੇ ਲੈ ਕੇ ਆ, ਮੈਂ ਪੰਜ ਘੜੇ ਭਰ ਦੇਣਾ, ਮੇਰੇ ਕੋਲ ਕੋਈ ਪਾਣੀ ਦੀ ਕਮੀ ਹੈ? ਤੇਰੇ ਕੋਲ ਬਰਤਨਾਂ ਦੀ ਕਮੀ ਹੈ, ਮੇਰੇ ਕੋਲ ਪਾਣੀ ਦੀ ਕਮੀ ਨਹੀਂ ਹੈ। ਇਹ ਬੰਦੇ ਤੇਰੇ ਕੋਲ ਪ੍ਰਲਭਦ ਛੋਟੀ ਹੈ, ਪਰਮਾਤਮਾ ਦੇ ਦੇਣ ਵਿੱਚ ਕਮੀ ਨਹੀਂ ਹੈ, ਕਮੀ ਨਹੀਂ। ਤੇਰੀ ਪਾਤਰਤਾ ਛੋਟੀ ਹੈ, ਆਪਣੀ ਪਾਤਰਤਾ ਵਧਾ, ਆਪਣਾ ਭਾਂਡਾ ਜੋ ਹੈ ਵੱਡਾ ਕਰ। ਮੈਨੂੰ ਬਚਪਨ ਦੇ ਰੁਬਾਈਆਂ ਲਿਖਣ ਦਾ ਸ਼ੌਕ ਸੀ, 250-300 ਦੇ ਕਰੀਬ ਨੇ ਛਪਾਉਣ ਦੀ ਕੋਸ਼ਿਸ਼ ਕਰ ਰਹੇ, ਉਰਦੂ ਦੀਆਂ ਨੇ ਤੇ ਕੁਛ ਪੰਜਾਬੀ ਦੀਆਂ ਨੇ। ਇਸ ਸੰਬੰਧ ਵਿੱਚ ਮੈਂ ਪੰਜਾਬੀ ਦੀ ਤੁਹਾਨੂੰ ਰੁਬਾਈ ਸਰਵਨ ਕਰਾਵਾਂ। ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ, ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ, ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ, ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ, ਮੈਂ ਮੰਗਾਂ ਹਨੇਰੇ ਚ ਜੀਵਨ ਦੀ ਜੋਤੀ, ਲਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ। ਮੈਂ ਤੇ ਇੱਕ ਫੁੱਲ ਹੀ ਮੰਗਿਆ ਸੀ, ਤੂੰ ਬਗੀਚਾ ਮੇਰੇ ਹਵਾਲੇ ਕਰ ਦਿੱਤਾ, ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ, ਤੂੰ ਸਾਗਰ ਉਡੇਲ ਕੇ ਰੱਖ ਦਿੱਤਾ। ਮੈਂ ਤੇ ਕਿਧਰੇ ਇੱਕ ਜਲਦਾ ਹੋਇਆ ਦੀਵਾ ਮੰਗਿਆ ਸੀ, ਮੈਨੂੰ ਰਸਤਾ ਦਿਸ ਪਵੇ, ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ। ਪਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ, ਸਦਾ ਜ਼ਿਆਦਾ ਹੈ, ਸਦਾ ਜ਼ਿਆਦਾ ਹੈ। ਮਨੁੱਖ ਦੀ ਪਾਤਰਤਾ ਹਰ ਵਕਤ ਛੋਟੀ ਹੈ, ਹਰ ਵਕਤ ਛੋਟੀ ਹੈ, ਹਰ ਵਕਤ ਛੋਟੀ ਹੈ। ਔਰ ਥੋੜਾ ਮਿਲਿਆ ਭਾਂਡਾ ਛੋਟਾ ਸੀ, ਦਰਿਆ ਨੇ ਉਸ ਬੀਬੀ ਨੂੰ ਆਖਿਆ ਗਿਲਾ ਨਾ ਕਰ, ਭਾਂਡੇ ਵੱਡੇ ਲੈ ਕੇ ਆ, ਮੈਂ ਭਰਦੇ ਹਾਂ। ਆਪਣੀ ਪਾਤਰਤਾ ਵਧਾ, ਜੋ ਮੈਨੂੰ ਨਹੀਂ ਮਿਲਿਆ ਉਹ ਮੇਰੀ ਪਾਤਰਤਾ ਹੀ ਨਹੀਂ, ਗਿਲਾ ਕਰਨ ਦੀ ਲੋੜ ਹੀ ਨਹੀਂ। ਮੈਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ, ਮੈਨੂੰ ਗੁਰਬਾਣੀ ਦਾ ਰਸ ਨਹੀਂ ਪ੍ਰਾਪਤ ਹੋਇਆ, ਅਜੇ ਆਪਣੇ ਆਪ ਨੂੰ ਯੋਗ ਹੀ ਨਹੀਂ ਬਣਾਇਆ। ਪਹਿਲੇ ਜਿਵੇਂ ਗੁਰੂ ਕਹਿੰਦਾ ਉਸ ਤਰ੍ਹਾਂ ਤੇ ਬਣਨ ਦੀ ਕੋਸ਼ਿਸ਼ ਕਰੋ, ਤਰ੍ਹਾਂ ਤਰ੍ਹਾਂ ਦੀ ਤਰਕ ਤੇ ਪਹਿਲੇ ਕੀਤੀ ਹੋਈ ਹੈ, ਬਾਣੇ ਨਾਲ ਕੀ ਹੋਵੇਗਾ ਜੀ, ਕੇਸ ਰੱਖਣ ਨਾਲ ਕੀ ਹੋਵੇਗਾ? ਕੌਣ ਕਹਿੰਦਾ ਕੇਸ ਰੱਖੋ? ਕੇਸ ਤੇ ਰੱਬ ਨੇ ਰੱਖੇ ਹੋਏ ਨੇ, ਉਹਨੇ ਬਣਾਏ ਨੇ, ਕੋਈ ਰੱਖਣੇ ਥੋੜੀ ਨੇ। ਬਾਕੀ ਤੇ ਅਸੀਂ ਰੱਖਾਂਗੇ, ਜੋ ਕੁਝ ਧਾਰਨ ਕਰਨਾ ਧਾਰਨ ਕਰਾਂਗੇ, ਕੇਸ ਧਾਰਨ ਕਰਨੇ ਥੋੜੇ ਨੇ ਤੇ ਰੱਬ ਨੇ ਦਿੱਤੇ ਨੇ, ਪ੍ਰਭੂ ਦੀ ਦੇਣ ਹੈ, ਈਸ਼ਵਰੀ ਦੇਣ ਹੈ। ਔਰ ਇਹ ਸਾਫ਼ ਕਹਿ ਦਿੱਤਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ, ਨਿਸ਼ਾਨੇ ਸਕੀ ਪੰਜ ਹਰਫ ਕਾਫ ਕੇ ਹਰਗਿਜ਼ ਨਾ ਬਾਸ਼ਦ ਈ ਪੰਜ ਮਾਫ ਕੜਾ ਕਾਰ ਦੋ ਕਾਛ ਕੰਗਾ ਬਿਨਾ। ਬੜੀ ਕੀਮਤੀ ਪੰਕਤੀ, ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ। ਕੇਸ ਤੇ ਕੋਈ ਨਹੀਂ ਕੜਾ ਹੈ, ਕੇਸ ਤੇ ਕੋਈ ਨਹੀਂ ਕਛਹਿਰਾ ਹੈ, ਕੇਸ ਤੇ ਕੋਈ ਨਹੀਂ ਤੇ ਕੰਗਾ ਜੇ ਵਿੱਚ ਹੈਗਾ, ਕੇਸ ਤੇ ਕੋਈ ਨਹੀਂ ਕਿਰਪਾਨ ਪਾਈ ਹੈ। ਲਾੜੇ ਵੀ ਪਾ ਲੈਣ, ਵਿਆਹ ਸ਼ਾਦੀਆਂ ਚ ਮੈਂ ਦੇਖਿਆ ਹਰ ਕੌਮ ਦੇ ਲਾੜੇ ਵੀ ਪਾ ਲੈਣ। ਭਾਈ ਨੰਦ ਲਾਲ ਕਹਿੰਦੇ ਲਾੜਾ ਹੀ ਕੋਈ ਨਹੀਂ, ਤੇ ਨਾ ਬਰਾਤੀਆਂ ਨੂੰ ਕੀ ਕਰੀਏ, ਕੇਸ ਹੀ ਕੋਈ ਨਹੀਂ ਤੇ ਬਾਕੀ ਚਾਰ ਰਹਿਤਾਂ ਪ੍ਰਵਾਨ ਨਹੀਂ ਨੇ। ਭਾਈ ਸਾਹਿਬ ਭਾਈ ਨੰਦ ਲਾਲ, ਅਗਰ ਕੇਸ ਨਹੀਂ ਨੇ ਤੇ ਬਾਕੀ ਚਾਰ ਰਹਿਤਾਂ ਧਾਰਨ ਕੀਤੀਆਂ ਹੋਈਆਂ ਨੇ। ਪੰਕਤੀ ਧਿਆਨ ਨਾਲ ਸੁਣਨਾ, ਬਿਨਾਂ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ। ਇਹ ਜਿਹੜੀਆਂ ਬਾਕੀ ਨਿਸ਼ਾਨੀਆਂ ਨੇ ਕੇਸਾਂ ਤੋਂ ਬਿਨਾਂ ਪ੍ਰਵਾਨ ਨਹੀਂ ਨੇ, ਕੇਸਾਂ ਕਰਕੇ ਇਹਨਾਂ ਦੀ ਸ਼ੋਭਾ ਹੈ, ਕੇਸਾਂ ਕਰਕੇ ਇਹ ਪ੍ਰਵਾਨ ਹੋਣਗੇ, ਉਂਝ ਨਹੀਂ ਹੋਣਗੇ। ਕੜਾ ਤੇ ਅੱਜ ਸਾਰੀ ਦੁਨੀਆਂ ਨੇ ਪਾ ਲਿਆ, ਮੁਸਲਮਾਨਾਂ ਵੀਰਾਂ ਨੇ ਪਾਇਆ, ਕ੍ਰਿਸਚਨ ਲੋਕਾਂ ਨੇ ਪਾਏ ਨੇ ਕੜੇ। ਬਿਨਾਂ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ, ਬਿਨਾਂ ਕੇਸਾਂ ਤੋਂ ਇਹ ਜੁਮਲਾ ਨਿਸ਼ਾਨੀਆਂ, ਇਹ ਚਾਰ ਨਿਸ਼ਾਨੀਆਂ ਪ੍ਰਵਾਨ ਨਹੀਂ, ਕਬੂਲ ਨਹੀਂ। ਤੂੰ ਤੇ ਨਿੱਕੀ ਨਿੱਕੀ ਤਰਕ ਕਰਦਾ ਪਿਆ, ਆਪਣੀ ਪਾਤਰਤਾ ਤੇ ਬਣਾ, ਪਹਿਲੇ ਕਬੂਲ ਤੇ ਕਰ ਗੁਰੂ ਮੇਰੇ ਨਾਲ ਅੱਗੇ ਹੈ, ਪਰ ਗੁਰੂ ਨੇ ਜੋ ਕੁਝ ਮੈਨੂੰ ਦਿੱਤਾ ਹੈ ਮੇਰੀ ਭਲਾਈ ਲਈ ਦਿੱਤਾ ਹੈ, ਮੇਰੇ ਅਧਿਆਤਮਕ ਵਿਕਾਸ ਲਈ ਦਿੱਤਾ ਹੈ, ਪਹਿਲੇ ਇਤਨਾ ਤੇ ਭਰੋਸਾ ਬਣਾ, ਪਹਿਲੇ ਇਤਨੀ ਤੇ ਗੁਰੂ ਦੇ ਉੱਤੇ ਜੋ ਹੈ ਸ਼ਰਧਾ ਲਿਆ। ਜੋ ਕੁਝ ਮੈਨੂੰ ਨਹੀਂ ਮਿਲਿਆ, ਅਜੇ ਮੇਰੇ ਕੋਲ ਬਾਂਡਾ ਨਹੀਂ ਸੀ, ਬਸ ਇੰਝ ਸਮਝ ਲਓ। ਮੇਰੀ ਪਾਤਰਤਾ ਨਹੀਂ ਸੀ। ਇੱਕ ਸ਼ਾਇਰ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦਾ ਹੈ, ਕੁਦਰਤ ਕੀਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਆਦਿ ਕਾਲ ਤੋਂ ਕੁਦਰਤ ਨੇ ਹਰ ਇੱਕ ਨੂੰ ਚੀਜ਼ਾਂ ਵੰਡ ਵੰਡ ਕੇ ਦਿੱਤੀਆਂ ਨੇ, ਵੰਡ ਵੰਡ ਕੇ ਕੁਦਰਤ ਕੀਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਬੜੀ ਕੀਮਤੀ ਗੱਲ ਕੀਤੀ, ਦੇਖਿਆ ਜੀ ਕਾਬਲੀਅਤ ਕਿਤਨੀ, ਇਹਦੇ ਕੋਲ ਪਾਤਰਤਾ ਕਿਤਨੀ ਹੈ, ਇਹਦੇ ਕੋਲ ਭਾਂਡਾ ਕਿਹੜਾ ਹੈ। ਕੁਦਰਤ ਕੀ ਆ ਹਰ ਇੱਕ ਕੋ, ਭਾਂਡਾ ਸ਼ਰਧਾ ਦਾ ਆਉਂਦਾ ਹੈ ਕਿ ਸ਼ਰਧਾ ਜਿਤਨੀ ਜ਼ਿਆਦਾ ਹੋਵੇਗੀ ਉਤਨਾ ਹੀ ਉਹ ਭਾਂਡਾ ਬਣ ਜਾਏਗਾ। ਸ਼ਰਧਾ ਛੋਟੀ ਜੀ ਹੈ ਮਿਲੇਗਾ ਵੀ ਥੋੜਾ। ਇੱਕ ਨਦਰ ਕਰ ਵੇਖੇ ਸਭ ਉੱਪਰ ਜਿਹਾ ਭਾਵ ਤੇ ਹਾ ਫਲ ਪਾਈਏ, ਜਿਤਨੀ ਭਾਵਨਾ ਹੈ ਉਤਨਾ ਹੀ ਪ੍ਰਾਪਤ ਹੁੰਦਾ ਹੈ। ਮੈਨੂੰ ਥੋੜਾ ਪ੍ਰਾਪਤ ਹੋਇਆ, ਮੇਰੀ ਸ਼ਰਧਾ ਹੀ ਛੋਟੀ ਸੀ, ਮੇਰੀ ਭਾਵਨਾ ਥੋੜੀ ਸੀ, ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਇਹ ਨਹੀਂ ਮਿਲਿਆ। ਤੇਰੇ ਕੋਲ ਭਾਵਨਾ ਹੀ ਕੋਈ ਨਹੀਂ, ਤੇਰੇ ਕੋਲ ਗੜਾ ਹੀ ਕੋਈ ਨਹੀਂ, ਤੇਰੇ ਕੋਲ ਭਾਂਡਾ ਹੀ ਕੋਈ ਨਹੀਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭਸੇ ਜੋ ਮੁਸ਼ਕਿਲ ਨਜ਼ਰ ਆਇਆ। ਕਹਿੰਦਾ ਮੇਰੀ ਯੋਗਤਾ ਇਹੀ ਸੀ, ਮੈਨੂੰ ਰੱਬ ਨੇ ਦੁੱਖ ਦੇਣਾ ਸੀ, ਮੇਰੇ ਕੋਲ ਭਾਂਡਾ ਹੀ ਇਹੀ ਸੀ। ਕਬੂਲ, ਬੜੀ ਵੱਡੀ ਗੱਲ। ਕਹਿੰਦੇ ਕਿਸੇ ਨੂੰ ਕੁਛ ਦਿੱਤਾ, ਕਿਸੇ ਨੂੰ ਕੁਛ ਦਿੱਤਾ, ਉਸਨੇ ਕਿਸੇ ਨੂੰ ਕੁਛ ਦਿੱਤਾ, ਮੇਰੇ ਭਾਂਡੇ ਚ ਗਮ ਪਾਇਆ, ਮੇਰੀ ਪਾਤਰਤਾ ਹੀ ਇਹੀ ਸੀ, ਮੇਰੀ ਯੋਗਤਾ ਹੀ ਇਤਨੀ ਸੀ, ਅਜੇ ਮੈਨੂੰ ਇਹੀ ਚਾਹੀਦਾ ਸੀ, ਇਸ ਨਾਲ ਹੀ ਮੈਂ ਠੀਕ ਹੋਣਾ ਸੀ। ਅੱਗ ਦੇ ਚ ਪਾ ਕੇ ਸੋਨਾ ਸ਼ੁੱਧ ਹੁੰਦਾ ਹੈ, ਪਾਣੀ ਦੇ ਚ ਪਾ ਕੇ ਨਹੀਂ ਸ਼ੁੱਧ ਹੁੰਦਾ। ਅੱਗ ਦੇ ਚ ਪਾਉਂਦੇ ਉਹਦੀ ਖੋਟ ਨਿਕਲਦੀ ਹੈ, ਪਾਣੀ ਦੇ ਚ ਪਾਉਂਦੇ ਆ ਨਹੀਂ। ਯਕੀਨ ਜਾਣੋ ਦੁੱਖਾਂ ਦੀ ਅੱਗ ਹੀ ਕਈ ਦਫਾ ਮਨੁੱਖ ਦੇ ਚੋਂ ਖੋਟ ਕੱਢ ਦਿੰਦੀ ਹੈ, ਕੱਢ ਦਿੰਦੀ ਹੈ। ਇਸ ਵਾਸਤੇ ਇਹ ਸ਼ਾਇਰ ਕਹਿੰਦਾ ਗਮ ਹਮ ਕੋ ਦੀਆ ਸਭਸੇ ਜੋ ਮੁਸ਼ਕਿਲ ਨਜ਼ਰ ਆਇਆ। ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਦੇ ਵਾਕ ਵਿੱਚ ਜੋ ਲੜੀਵਾਰ ਫਰਮਾਨ ਕਰ ਰਹੇ ਨੇ, ਇਹ ਆਪ ਸਰਵਨ ਕਰਦੇ ਜਾਓ। ਛੰਦ ਚਾਰ ਨੇ, ਚੌ ਪਦਾ ਹੈ, ਮੈਂ ਅਰਥਾਂ ਵਿੱਚ ਬਹੁਤ ਸਾਰਾ ਸਮਾਂ ਨਾ ਲੈ ਜਾਵਾਂ। ਆਪ ਅਗਲੀ ਪੰਕਤੀਆਂ ਦੇ ਅਰਥ ਸਰਵਨ ਕਰਵਾਂਗੇ। ਐਸਾ ਮੇਰਾ ਪ੍ਰਮਾਤਮਾ ਉਸ ਤੋਂ ਖਾਲੀ ਕੋਈ ਨਹੀਂ। ਹਰ ਇੱਕ ਦੇ ਭਾਂਡੇ ਚ ਕੁਛ ਨਾ ਕੁਛ ਪਾਇਆ, ਕੁਛ ਨਾ ਕੁਛ ਪਾਇਆ। ਜਿਸ ਦਾ ਜਿਸ ਤਰ੍ਹਾਂ ਦਾ ਭਾਂਡਾ ਸੀ, ਜਿਤਨਾ ਭਾਂਡਾ ਸੀ, ਉਹਨੇ ਭਰ ਦਿੱਤਾ ਹੈ। ਪਰ ਜਿਹੜੀ ਉਸਦੀ ਯੋਗਤਾ ਸੀ ਉਹਦੇ ਮੁਤਾਬਕ ਵਸਤੂ ਉਹਦੇ ਜੋ ਹੈ ਪਾ ਦਿੱਤੀ ਹੈ। ਭਾਂਡੇ ਸਾਰੇ ਭਰੇ ਹੋਏ ਨੇ, ਖਾਲੀ ਕੋਈ ਵੀ ਨਹੀਂ ਹੈ। ਅਗਰ ਕੋਈ ਮਨੁੱਖ ਇਹ ਆਖੇ ਮੇਰੇ ਕੋਲ ਕੁਛ ਨਹੀਂ, ਮੇਰੇ ਕੋਲ ਕੁਛ ਨਹੀਂ, ਯਾਗ ਵੱਲਗ ਨੇ ਇਸਦੇ ਉੱਤੇ ਬੜੀ ਬਾ ਕਮਾਲ ਕਥਾ ਲਿਖੀ ਹੈ। ਉਹਦੇ ਕੋਲ ਇੱਕ ਨੌਜਵਾਨ ਆ ਗਿਆ, ਕਹਿੰਦਾ ਰਿਸ਼ੀ ਜੀ ਪਰਮਾਤਮਾ ਦੇ ਉੱਤੇ ਭਰੋਸਾ ਮੇਰਾ ਨਹੀਂ ਰਿਹਾ। ਕਿਉਂ? ਕਿਸੇ ਕੋਲ ਕੁਛ ਹੈ, ਕਿਸੇ ਕੋਲ ਕੁਛ ਹੈ, ਮੇਰੇ ਕੋਲ ਕੁਛ ਵੀ ਨਹੀਂ, ਮੇਰੇ ਕੋਲ ਕੁਛ ਵੀ ਨਹੀਂ। ਯਾਗ ਵੱਲਗ ਕਹਿਣ ਲੱਗੇ ਮੈਨੂੰ ਤੇਰੇ ਕੋਲ ਖਜ਼ਾਨਾ ਦਿਖਾਈ ਦਿੰਦਾ ਹੈ। ਖਜ਼ਾਨਾ, ਇਹ ਖਜ਼ਾਨੇ ਦੀ ਕਿਸੇ ਕਿਸੇ ਨੂੰ ਸਮਝ ਆਉਂਦੀ ਹੈ। ਇਕਬਾਲ ਕਹਿੰਦਾ ਖਜ਼ਾਨਾ ਛੁਪਾਇਆ ਮੁਝ ਕੋ ਮੁਸ਼ਤੇ ਖਾਕ ਕੇ ਸਹਿਰਾ ਨੇ, ਕਿਸੀ ਕੋ ਕਿਆ ਖਬਰ ਹੈ ਕੌਣ ਹੂੰ ਮੈਂ ਕਿਸ ਕੀ ਦੌਲਤ ਹੂੰ। ਮੈਂ ਤੇ ਖਜ਼ਾਨਾ ਪਰ ਕੀ ਕਰਾਂ, ਮਿੱਟੀ ਦੇ ਦਬਿਆ ਪਿਆ। ਹਾਂ ਤੇ ਖਜ਼ਾਨਾ ਹੈ, ਮਿੱਟੀ ਦਾ ਪੁਤਲਾ ਇਹਨੇ ਦਬਾ ਕੇ ਰੱਖਿਆ ਹੋਇਆ ਸਭ ਕੁਛ। ਕੋਈ ਇੰਜ ਕਹਿ ਰਿਹਾ। ਯਾਗ ਵੱਲਗ ਕਹਿੰਦਾ ਮੈਨੂੰ ਤੇਰੇ ਕੋਲ ਬੜਾ ਵੱਡਾ ਖਜ਼ਾਨਾ ਦਿਖਾਈ ਦਿੰਦਾ। ਉਹ ਨੌਜਵਾਨ ਕਹਿਣ ਲੱਗਾ ਰਿਸ਼ੀ ਜੀ ਮੇਰੇ ਨਾਲ ਮਜ਼ਾਕ ਨਾ ਕਰੋ, ਮੈਂ ਦੁਖੀ ਹਾਂ, ਬਹੁਤ ਦੁਖੀ ਹਾਂ, ਔਰ ਮੈਂ ਰੱਬ ਤੋਂ ਇਨਕਾਰੀ ਹਾਂ, ਇਨਕਾਰੀ ਹਾਂ। ਮੈਨੂੰ ਉਸਨੇ ਕੁਛ ਨਹੀਂ ਦਿੱਤਾ, ਮੈਨੂੰ ਤੇਰੇ ਕੋਲ ਸਭ ਕੁਝ ਦਿਖਾਈ ਦੇ ਰਿਹਾ, اگر وہ تم ویچنا چاہے تو میں منہ منگی قیمت تینوں دین نو تیار ہوں. تو ویچنا ہے میرے کل سونے دیا شرفیاں بڑیا نے راجے مہاراجے میرے چہرے تھیلیاں دیا تھیلیاں پیٹ کر جاندے نے پریا پیا کدانا. دس یہ جڑیاں دو اکھاں نے نا تیریاں چلو مینوں دو نہیں چاہیے ایک چاہیے میں تیری ایک اکھ کڈنی ہے پہلے دس تو کتنی موراں لینیاں نے دس دس ہزار موراں لینیاں نے بھی ہزار موراں لینیاں نے. کہندا نہیں سنت جی میں اکھاں تے ویچن نو تیار نہیں کسے قیمت تے ویچن نو تیار نہیں. اچھا مینو دو باواں دی بھی لوڑ ہے چاہیے تو اے دس انہاں دو ہتھاں دے کنے لکھ موراں لینیاں نے کتنے لکھ. نہیں سنت جی اتنے کسے قیمت تے بھی ہتھ نہیں بیچنے اپنے ہتھ کس طرح دے دیا. پھر پتا ہے سنت نے کی آخیا میں پوری گاگر اشرفیاں دی پری ہوئی تینو دینا اے زبان مینو چاہیے جی تیرے کول. وہ کہندے سنت جی میں زبان بھی کسے قیمت تے نہیں بیچنی کسے قیمت تے نہیں بیچنی. اچھا تو دو لتاں ہی بیچ دے اے گاگر لے جا موراں دے اے دو پیر ہی بیچ دے اے مینو چاہیے نے. سنت جی اے تے میں کسے قیمت تے بھی بیچن نو تیار نہیں. تو ایک ایک انگ کسی بھی قیمت تو بیچن تو تیار نہیں. تو یہ کہہ رہے ہیں میرے کو کچھ بھی نہیں میرے کو کچھ نہیں. یہ جو بیش قیمتی انگ نے انہاں دی صحیح ورتوں کر پرماتما تیری جھولی بھر دے گا بھر دے گا. انہاں دی صحیح ورتوں کر اس دی ذات تو خالی کوئی نہیں. انہیں ہاتھ دیتے نے پیر دیتے نے دل دیتا ہے دماغ دیتا ہے زبان دیتی ہے کن دیتی ہے سواس دیتے نے رہن نو دھرتی دیتی ہے پین نو پانی دیتا ہے جین نو سواس پمن دیتی ہے کوئی خالی نہیں ہوتی ذات تو بنا. انہیں ساریاں دیا چولیاں دے سب کچھ پایا ہوا. ہاں جی سنت جنا دی سنگت گرو دی سنگت چ بیٹھ کے پربھو دے منگل گائے نے گیت گائے نے دن رات ہے پربھو تیرا ہی بھروسہ تیرا ہی بھروسہ تیری ہے. ہاں جی پورن گردیو دا صدقہ سفلتا پراپت ہو گئی کہ پربھو دے درشن ہو گئے پربھو دے درشن ہو گئے. ہاں جی اپنا آستان ہن مل ہے اپنا ٹکانا. جد کوئی کہندا ہے من ٹکدا نہیں من ٹکدا نہیں پردیش دیش کس طرح ٹکے گھر دیش آوے تے ٹکے. میرے من پردیسی وے پیارے آؤ گھرے نہیں ٹکدا پیا تو من دا دیش نہیں ہے. جس دن نام نال ٹکیا پھر ٹک ہی جائے گا کدی اکھڑے گا ہی نہیں اکھڑے گا ہی نہیں. یہ جڑا کدرے نہیں نہ ٹکدا پیا یہ دا گھر نہیں ہے اس دا گھر نہیں ہے. بس اس طرح سمجھ لو پروار دے چ نہیں ٹکدا پروار بھی من دا گھر نہیں ہے صرف تن دا گھر ہے. پدارتھاں دے چ من نہیں ٹکدا بور ہو جاندا ناٹک دے چ نہیں ٹکدا کسے منڈلی دے چ نہیں ٹکدا کسے نرت دے چ نہیں ٹکدا کسے سنگیت دی دھن دے چ نہیں ٹکدا. ہر جگہ تو اکھڑ جاندا ہے کہندا چلیے تھوڑی دیر نہیں ٹکدا پھر کہندا نہیں چلیے من اکھڑ جاندا ہے. کیوں کہ وہ دا گھر نہیں ہے. ایک دفعہ اپنے گھر پہنچ جائے پھر اکھڑنا بند ہو جاتا ہے. اپنا جڑا استھان ہے انہوں اسی مل لیا اسنوں اسی پراپت کر لیا اور ہر طرح دی مان وڈیائی پراپت کر لئیے ہر طرح دی شان شوکت پراپت کر لئیے. ہاں جی سدگر دی رحمت دا صدقہ سدگر دے ملاپ دا صدقہ جو ناس تو رہت پرماتما ہے وہ دے گن گا گا کے اسی بھی موت دے بھے تو بچ گئے اسی بھی ابناسی جیون نو پراپت کر لیا. ہاں جی روز روز ہر ਹਰ ਵਕਤ ਉਸ ਗੋਬਿੰਦ ਦੇ ਗੁਣਾਂ ਨੂੰ ਗਾਓ ਜੋ ਪ੍ਰਾਣਾਂ ਦਾ ਮਾਲਕ ਹੈ, ਆਤਮਾ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ, ਸਭ ਕੁਝ ਦਾ ਮਾਲਕ ਹੈ, ਸਾਹਿਬ ਹੈ। ਦਿਨ ਰਾਤ ਉਸਦੇ ਗੁਣ ਗਾਓ, ਦਿਨ ਰਾਤ ਉਸਦੇ ਗੁਣਾਂ ਦਾ ਉਚਾਰਨ ਕਰੋ। ਹਾਂਜੀ, ਸਮਝ ਲਓ ਇਹ ਚੰਗੇ ਬਾਗ ਨੇ, ਚੰਗੇ ਦਿਨ ਆ ਗਏ ਨੇ, ਦਿਹਾੜਾ ਚੰਗਾ ਹੈ, ਦਿਨ ਚੰਗੇ ਆ ਗਏ ਨੇ। ਪਰਮਾਤਮਾ ਨੇ ਆਪਣੇ ਕੰਠ ਨਾਲ ਲਾ ਲਿਆ, ਮਨ ਆਪਣੇ ਘਰ ਵਿੱਚ ਜੋ ਹੈ ਟਿੱਕ ਗਿਆ, ਪਰਮ ਆਨੰਦ ਦੀ ਪ੍ਰਾਪਤੀ ਹੋ ਗਈ ਹੈ। ਇਹ ਸ਼ੁਭ ਦਿਸ ਨੇ, ਇਹ ਭਲੇ ਦਿਨ ਸਮੋਇਆ, ਇਹ ਚੰਗੇ ਦਿਨ ਆ ਗਏ ਨੇ, ਇਹ ਚੰਗੇ ਬਾਗਾਂ ਦੀ ਨਿਸ਼ਾਨੀ ਹੈ। ਹਾਂਜੀ, ਸਤ ਤੇ ਸੰਤੋਖ ਦਾ ਸਦਕਾ। ਸਤ ਜਦ ਸੰਤੋਖ ਨਾਲ ਜੁੜਿਆ ਹੋਵੇ, ਤੇ ਸਤ ਦੇ ਅਰਥ ਨੇ ਉੱਚਾ ਆਚਰਣ, ਪਰਉਪਕਾਰੀ ਬਿਰਤੀ ਤੇ ਦਾਨ। ਜਦ ਸੰਤੋਖ ਨਾਲ ਜੁੜਿਆ ਹੋਵੇ, ਕੱਲਾ ਜਦ ਸੰਤੋਖ ਹੋਵੇ ਜਾਂ ਕੱਲਾ ਸਤ ਹੋਵੇ, ਫਿਰ ਉਹਦੇ ਅਰਥ ਅਲੱਗ ਅਲੱਗ ਹੋ ਜਾਂਦੇ, ਅਲੱਗ ਅਲੱਗ ਹੋ ਜਾਂਦੇ। ਪਰਉਪਕਾਰੀ ਕੌਣ ਹੋਵੇਗਾ, ਦਾਨੀ ਕੌਣ ਹੋਵੇਗਾ ਜੋ ਸੰਤੋਖੀ ਹੋਵੇਗਾ। ਸ਼ੋਮ ਮਨੁੱਖ ਲੈਣਾ ਜਾਣਦਾ, ਦੇਣਾ ਨਹੀਂ। ਸੰਤੋਖੀ ਦੇ ਕੇ ਖੁਸ਼ ਆਉਂਦਾ, ਸ਼ੂਮ ਲੈ ਕੇ ਖੁਸ਼ ਆਉਂਦਾ। ਦੇਂਦੇ ਨਾਲੋਂ ਦਿੱਤਾ ਚੰਗਾ, ਮਨਮੁਖ ਐਵੇਂ ਜਾਣੀਏ। ਮਹਾਰਾਜ ਕਹਿੰਦੇ ਜਿਹੜਾ ਦੇਣ ਵਾਲਾ ਉਹ ਤੇ ਨਹੀਂ, ਪਰ ਜੋ ਉਸਨੇ ਦਿੱਤਾ ਹੈ ਉਹ ਉਹਨੂੰ ਹੀ ਚੰਗਾ ਸਮਝ ਲਿਆ। ਸ਼ੂਮ ਉਸੇ ਨਾਲ ਹੀ ਜੁੜਿਆ, ਦਾਤੇ ਨੂੰ ਬੋਲਿਆ। ਇੱਕ ਦਫਾ ਮਨੁੱਖ ਦਾਤੇ ਨਾਲ ਜੁੜ ਜਾਏ ਤਾਂ ਸਵੈਮ ਦਾਤਾ ਹੋ ਜਾਂਦਾ ਹੈ। ਉਹਨੂੰ ਦੇਣ ਵਿੱਚ ਖੁਸ਼ੀ ਆਉਂਦੀ ਹੈ, ਕਿਸੇ ਨੂੰ ਪ੍ਰਸੰਨਤਾ ਦੇਣੀ ਹੈ, ਕਿਸੇ ਨੂੰ ਸੁੱਖ ਦੇਣਾ ਹੈ, ਕਿਸੇ ਨੂੰ ਸਨਮਾਨ ਦੇਣਾ ਹੈ, ਕਿਸੇ ਨੂੰ ਧਨ ਦੇਣਾ ਹੈ, ਕਿਸੇ ਨੂੰ ਸ਼ਾਨ ਸ਼ੌਕਤ ਦੇਣੀ ਹੈ, ਉਹਨੂੰ ਦੇਣ ਵਿੱਚ ਖੁਸ਼ੀ ਮਿਲਦੀ ਹੈ। ਸ਼ੋਮ ਨੂੰ ਖੋਣ ਵਿੱਚ ਖੁਸ਼ੀ ਮਿਲਦੀ ਹੈ, ਜ਼ਾਲਮ ਨੂੰ ਖੋਣ ਵਿੱਚ ਖੁਸ਼ੀ ਮਿਲਦੀ ਹੈ, ਦਾਨੀ ਨੂੰ ਜੋ ਹੈ ਦੇਣ ਦੇ ਜੋ ਹੈ ਖੁਸ਼ੀ ਮਿਲਦੀ ਹੈ। ਤਾਂ ਇੱਥੇ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ, ਉਹਦੇ ਗੀਤ ਗਾ ਗਾ ਕੇ, ਉਹਦੇ ਗੁਣਾਂ ਨੂੰ ਗਾ ਗਾ ਕੇ, ਸਤਸੰਗ ਦੇ ਚ ਬੈਠ ਬੈਠ ਕੇ ਮਹਾਨ ਦਾਨ ਦੀ ਪ੍ਰਾਪਤੀ ਕੀਤੀ ਹੈ, ਮਹਾਨ ਸ਼ੋਭਾ ਦੀ ਪ੍ਰਾਪਤੀ ਕੀਤੀ ਹੈ। ਸਭ ਕੁਝ ਉਸ ਪ੍ਰਭੂ ਨੇ ਝੋਲੀ ਚ ਪਾ ਦਿੱਤਾ ਹੈ। ਹਾਂਜੀ, ਹਰ ਤਰ੍ਹਾਂ ਦਾ ਭੈ ਨਾਸ ਹੋ ਗਿਆ। ਉਹ ਕਰਨ ਕਾਰਨ ਸਮਰੱਥ ਜੋ ਪਰਮਾਤਮਾ ਹੈ, ਉਹਨੇ ਸਾਰੇ ਭੈ ਮਿਟਾ ਦਿੱਤੇ ਨੇ, ਔਰ ਅੰਦਰ ਅਨਾਹਤ ਦੀਆਂ ਦੁਨੀਆਂ ਵਜਣ ਲੱਗ ਪਈਆਂ ਨੇ। ਹਾਂਜੀ, ਐਸਾ ਤੱਤ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਲੋਕ ਪ੍ਰਲੋਕ, ਪੇਕਾ ਘਰ ਸੌਰਾ ਘਰ, ਲੋਕ ਪ੍ਰਲੋਕ ਦੋਵੇਂ ਸੁਹੇਲੇ ਹੋ ਗਏ ਨੇ, ਤਨ ਤੇ ਮਨ ਦੋਵੇਂ ਆਨੰਦਿਤ ਹੋ ਗਏ ਨੇ, ਦੋਵੇਂ ਸੁਖੀ ਹੋ ਗਏ ਨੇ। ਹਾਂਜੀ, ਉਸ ਬ੍ਰਹਮ ਦੀ ਜਿਹੜੀ ਅੰਸ ਸੀ, ਕਹੋ ਕਬੀਰ ਇਹ ਰਾਮ ਕੀ ਅੰਸ, ਇਹ ਜੋ ਰਾਮ ਦੀ ਅੰਸ ਸੀ ਰਾਮ ਦੇ ਸਮਾ ਗਈ, ਇਹ ਜੋ ਬ੍ਰਹਮ ਦੀ ਅੰਸ ਸੀ ਬ੍ਰਹਮ ਦੇ ਚ ਲੀਨ ਹੋ ਗਈ ਤੇ ਬ੍ਰਹਮ ਦਾ ਜੋ ਹੈ ਰੂਪ ਬਣ ਗਈ। ਬ੍ਰਹਮ ਆਨੰਦ ਦਾ ਸਾਗਰ ਹੈ, ਬ੍ਰਹਮ ਸੁੱਖਾਂ ਦਾ ਸਾਗਰ ਹੈ, ਬ੍ਰਹਮ ਗੁਣਾਂ ਦਾ ਸਾਗਰ ਹੈ। ਉਹਨੇ ਸਾਨੂੰ ਵੀ ਗੁਣਾਂ ਦਾ ਸਾਗਰ ਬਣਾ ਦਿੱਤਾ, ਆਨੰਦ ਦਾ ਸਾਗਰ ਬਣਾ ਦਿੱਤਾ। ਇਸ ਤਰ੍ਹਾਂ ਅਸੀਂ ਬ੍ਰਹਮ ਦੇ ਚ ਲੀਨ ਹੋ ਕੇ ਬ੍ਰਹਮ ਹੋ ਗਏ ਹਾਂ ਜੀ। ਹੁਣ ਹਰ ਵਕਤ ਅਸ਼ਚਰਜਤਾ ਬਣੀ ਰਹਿੰਦੀ ਹੈ, ਵੇਖਦੇ ਹਾਂ ਤੇ ਬਿਸਮਾਦ ਨਾਲ ਭਰ ਜਾਂਦੇ ਹਾਂ, ਸੁਣਦੇ ਹਾਂ ਤੇ ਬਿਸਮਾਦ ਨਾਲ ਭਰ ਜਾਂਦੇ ਹਾਂ। ਬਿਸਮਾਦ ਕਦੋਂ ਆਉਂਦਾ? ਵੇਖੀਏ ਵੇਖੀਏ, ਪੂਰਾ ਵੇਖ ਨਾ ਸਕੀਏ ਬਿਸਮਾਦ, ਸੁਣੀਏ ਸੁਣੀਏ, ਪੂਰਾ ਸੁਣ ਨਾ ਸਕੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕੋਟ ਕਰਨ ਦੀ ਜੇ ਪ੍ਰਭ ਸਵਾਮੀ, ਹਰ ਜਸ ਸੁਣੀਏ ਅਵਨਾਸੀ ਰਾਮ। ਇਹ ਪ੍ਰਭੂ ਸਿਰਫ ਦੋ ਕੰਨ ਤੋਂ ਦਿੱਤੇ ਨੇ ਤੇ ਜਸ ਤੇਰਾ ਚਾਰੋਂ ਪਾਸੇ ਹੋ ਰਿਹਾ, ਅਨਾਹਦ ਨਾਦ ਚਾਰੋਂ ਪਾਸੇ ਵੱਜ ਰਿਹਾ, ਔਰ ਹਰ ਜਗ੍ਹਾ ਤੇਰੇ ਗੀਤ ਗਾਏ ਜਾ ਰਹੇ ਨੇ। ਕਰਾਂ ਕੀ ਸਿਰਫ ਦੋ ਕੰਨ, ਤੂੰ ਰਹਿਮਤ ਕਰ, ਬਖਸ਼ਿਸ਼ ਕਰ, ਮੈਨੂੰ ਕਰੋੜਾਂ ਕੰਨ ਦੇ, ਹਰ ਵਕਤ ਤੇ ਹਰ ਜਗ੍ਹਾ ਤੇਰੀ ਸਿਫਤ ਤੋਂ ਸਲਾਹ ਸੁਣਾ, ਹਰ ਜਗ੍ਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਰਵਨ ਦਰਿਦਰੀ सुन अमृत बचन परे अचवत सुरत प्यास ना मिल बुझाई है। भाई साहब भाई गुरुदास जी कहते ने मेरे कन बड़े शोम ने रजदे ही नहीं, किस तो प्रभु की सिफत सलाह सुनते ने ते मैं कहना त्रिपत हो जाए, त्रिपत नहीं कहते होर सुनना है, होर सुनना है, होर सुनना है, हर जगह सुनना है, हर वक्त सुनना है। कहते ने कन मेरे बड़े शोम ने, बड़े दलिदरी ने, रजदे ही ने, रजदे ने, है भी सुनना है, ओ भी सुनना है, ओ भी सुनना है, हर वक्त सुनना है, हर जगह सुनना है। ऐसी एक मनोबिरती बन जाती है। तो महाराज इत्थे जो है फरमान पे करदे ने प्रभु दा जस सुन सुन के अपने हिरदे दा खजाना जो है भर लिया। संतां दी संगत बैठ के मंगल गीत गा गा के स्वयं मंगल स्वरूप हो गए। हां जी
स्वामी
जो जल दे च थल दे च सब जगह जो है रमिया होया, ओनू वेख वेख के बिस्माद हो रहा, ओनू सुन सुन के जो है बिस्माद हो रहा, सब जगह ओही समाया होया, ओही व्यापक है। हां जी ओही जल दे च है, ओही थल दे च है, ओही हर घट दे च रमिया होया। ऐसा बोध हो गया जिन्हों वेख वेख के सुन सुन के असी बिस्माद हो रहे हैं। हां जी जिस तो उत्पत्ति हुई सी उथे ही समा गए, जदे तक मनुख उथे समाए ना भटकना बनी रहती है। दरिया वगरे ने, झरने वगरे ने, इन्हों की उत्पत्ति कितों हुई? सागर दे चों बदल उमड़े ने, फिर पहाड़ा ते बरसे, वो फिर जम के बर्फ होए ने, उथे ठंड है, ठंड है, फिर धुप दी तरफ तपश नाल बर्फ पिग रही है। वो झरनिया का रूप धारण करके चल पे ने, चल पे ने, किस किड़े पासे चल पे ने? जिथों उत्पत्ति हुई है उस पासे चल पे ने। पर कल्ला झरना सागर तक पहुंच नहीं सकता। आप शायद जरूर बोध रखते हो गए, एक दरिया हजारा झरनिया का समूह बना के ही चल रहा है। नर्मदा इदियां 70 धारा में देखिया ने अमरकंटक दे, अगो चल के दो मिल अगे चल के मिलदिया ने, तां दरिया बनता। जिन्हें वगदे दरिया ने जिथों निकलदे निका जिहा झरना आउंदा है, ते निका जिहा झरना सागर तक नहीं पहुंच सकता। किधरे सूरज दियां किरणां सुका देणगियां, किधरे रस्ते जमीन दी रेत जज़ब कर लेगी, नहीं पहुंच सकती। जिन्ने चिर तक अपने आप नूं शक्तिशाली ना बनावे तो किस तरह बनाएगा एक झरना दूसरे झरने दा आसरा, तीसरे दा, चौथे? सत्संग दी ताई ते मैं, संगत दी ताई ते मैं, आसरा चाहिए, पूरी सत्संगत चाहिए है। एक झरना दूजे झरने का, तीजे झरने का, चौथे झरने का सहारा पिया पकड़ता है, और इस तरह समूह दरिया बन जाता है। भाई साहब भाई वीर सिंह जी ने किसी वगदे हुए झरने जब शुरू शुरू निकलता है ना, जोश बड़ा होता, बड़ी तेजी, नवा नवा जब कोई धार्मिक बनता है ना, थोड़ी जी किधरे खेड बन जाए, बड़ी तेजी आती है, और खंडन वंडन भी बहुत करन लग पाएगा, बहस मुबासा भी बहुत करन लग पाए। जरा इस तरह करन लग पे ना, समझ लेना जे झरने की तरह नवा नवा निकले, बहस मुबासे तो बाज नहीं आता, रवानी जो है, तेजी जो है। ये तेज वगदा होया झरना, भाई साहब भाई वीर सिंह जी किनारे ते बैठे ने, पर बैठे उस जगह ने अगों चटान है। झरने का वगदा होया पानी बड़ी तेजी नाल चटान नाल टकरांदा है, फिर पिछे मुड़दा है, फिर होर रस्ता लभदा है, क्योंकि अगो चटान ने रस्ता रोके होया है। कवि हिरदा है भाई साहब का, अंदरों कविता निकली है। वहंदा वगदा पानी तक के दिल मेरा वग टुरिया, डाढ़ा निर्मल स्वच्छ ते सोना दिल उस अंदर खुरिया। ਐ ਪਰ ਡਾਢੀ ਚੀਜ਼ ਸੀ ਉੱਠੀ ਜਾਂ ਪਥਰਾਂ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਕਰ ਪਿੱਛਾਂ ਘਰ ਨੂੰ ਮੁੜਿਆ। ਰਵਾਨੀ ਤੇ ਬੜੀ ਸੀ ਜਿਵੇਂ ਚਟਾਨਾਂ ਨੂੰ ਤੋੜ ਕੇ ਵੀ ਲੰਘ ਜਾਵਾਂਗੇ, ਪੱਥਰਾਂ ਨੂੰ ਤੋੜ ਕੇ ਵੀ ਲੰਘ ਜਾਵਾਂਗੇ, ਮਰੂਥਲ ਕੀ ਆਉਂਦਾ ਲੰਘ ਜਾਵਾਂਗੇ। ਬੜੀ ਰਵਾਨੀ।